You're with SBS Radio.
ਹਾਜ਼ਰੀਨ ਐਸ ਬੀ ਐਸ ਪੰਜਾਬੀ ਤੇ ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ ਅੱਜ ਬੜੀ ਹੀ ਖਾਸ ਮੁਲਾਕਾਤ ਲੈ ਕੇ ਭਾਰਤ ਦੇ ਮਿਨਿਸਟਰ ਆਫ ਸਿਵਲ ਏਵੀਏਸ਼ਨ ਯਾਨੀ ਕਿ ਹਵਾਬਾਜ਼ੀ ਦੇ ਮੰਤਰੀ ਹਰਦੀਪ ਸਿੰਘ ਪੁਰੀ ਹੁਣਾਂ ਨੇ ਸਾਡੇ ਨਾਲ ਦਿੱਲੀ ਤੋਂ ਟੈਲੀਫੋਨ ਲਾਈਨ ਦੇ ਰਾਹੀਂ ਸਾਂਝ ਪਾਈ ਹੈ ਤੇ ਅੱਜ ਅਸੀਂ ਇਹਨਾਂ ਦੇ ਨਾਲ ਭਾਰਤ ਔਰ ਭਾਰਤੀ ਮੂਲ ਦੇ ਵਿਦੇਸ਼ੀ ਜਿਹੜੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ ਭਾਰਤੀ ਸਮਾਜ ਦੇ ਲੋਕ ਸਾਡੇ ਤੁਹਾਡੇ ਵਰਗੇ ਇਹਨਾਂ ਦੇ ਸੰਬੰਧ ਵਿੱਚ ਕਈ ਅਹਿਮ ਗੱਲਾਂ ਤੇ ਗੱਲਬਾਤ ਕਰਨੀ ਹੈ ਲੇਕਿਨ ਪਹਿਲੇ ਇਹਨਾਂ ਦਾ ਸਵਾਗਤ ਕਰਦੇ ਹਾਂ ਪੁਰੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਐਸ ਬੀ ਐਸ ਪੰਜਾਬੀ ਵਿੱਚ
ਧੰਨਵਾਦ ਜੀ ਰੁਚਿਕਾ ਜੀ ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਡੇ ਨਾਲ ਅੱਜ ਇਹ ਗੱਲਚਾਲ ਕਰਨ ਦਾ ਮੌਕਾ ਮਿਲਿਆ ਤੇ ਤੁਹਾਡੇ ਜਿਹੜੇ ਵਿਊਅਰਸ ਹੈਗੇ ਤੁਹਾਡੀ ਜਿਹੜੀ ਆਡੀਅੰਸ ਹੈਗੀ ਉਹਨਾਂ ਦੇ ਬਾਰੇ ਕੋਈ ਉਹਨਾਂ ਨੂੰ ਸਵਾਲ ਹੋਣ ਤੇ ਉਹਨਾਂ ਨੂੰ ਮੈਂ ਕੋਸ਼ਿਸ਼ ਕਰਾਂਗਾ ਆਪਣੇ ਵੱਲੋਂ ਉਹਨਾਂ ਦਾ ਜਵਾਬ ਦੇਣ
ਜੀ ਪੁਰੀ ਸਾਹਿਬ ਬਹੁਤ ਸਵਾਲ ਨੇ ਅਸੀਂ ਲੋਕਾਂ ਨੂੰ ਪੁੱਛਿਆ ਵੀ ਸੀ ਕਿ ਹਰਦੀਪ ਸਿੰਘ ਪੁਰੀ ਹੁਣਾਂ ਨਾਲ ਸਾਡੀ ਇੰਟਰਵਿਊ ਹੈ ਮੁਲਾਕਾਤ ਹੈ ਸੋ ਜੇ ਕੋਈ ਤੁਹਾਡੇ ਜ਼ਹਿਨ 'ਚ ਸਮੱਸਿਆ ਹੈ ਜਾਂ ਤੁਸੀਂ ਕੋਈ ਗੱਲ ਉਹਨਾਂ ਤੱਕ ਪਹੁੰਚਾਉਣੀ ਚਾਹੁੰਦੇ ਹੋ ਸੋ ਲੋਕਾਂ ਨੇ ਬੜੀਆਂ ਸਾਰੀਆਂ ਸਵਾਲ ਆਪਣੇ ਜਿਹੜੇ ਨੇ ਸਮੱਸਿਆਵਾਂ ਜਿਹੜੀਆਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਵਾਰੀ ਵਾਰੀ ਤੁਹਾਡੇ ਤੱਕ ਲੈ ਕੇ ਆਵਾਂਗੇ ਲੇਕਿਨ ਸਭ ਤੋਂ ਪਹਿਲਾਂ ਭਾਰਤ ਸਰਕਾਰ ਤੇ ਖਾਸ ਤੌਰ ਤੇ ਭਾਰਤ ਦੀ ਹਵਾਈ ਉੱਡਣ ਮੰਤਰਾਲੇ ਨੂੰ ਮੁਬਾਰਕ ਕਿ ਤੁਸੀਂ ਇੱਕ ਮਹੀਨੇ ਦੇ ਅੰਦਰ 30,000 ਤੋਂ ਜ਼ਿਆਦਾ ਲੋਕਾਂ ਨੂੰ ਭਾਰਤ ਵਾਪਸ ਲਿਆਉਣ 'ਚ ਕਾਮਯਾਬ ਹੋਏ ਹੋ ਬੜਾ ਵੱਡਾ ਉਪਰਾਲਾ
ਰੁਚਿਕਾ ਜੀ ਜਦੋਂ 23 ਮਾਰਚ ਨੂੰ ਲੋਕਡਾਊਨ ਹੋਇਆ ਸੀਗਾ ਤੇ ਸਾਡਾ ਲੋਕਡਾਊਨ ਜਿਹੜਾ ਸੀਗਾ ਇੰਡੀਆ 'ਚ ਬੜਾ ਕੰਪ੍ਰੀਹੈਂਸਿਵ ਤੇ ਇਫੈਕਟਿਵ ਸੀਗਾ ਤੇ ਲੋਕਡਾਊਨ ਦੇ ਕਾਰਨ ਅਸੀਂ ਅੱਜ ਇਹ ਕਹਿ ਸਕਦੇ ਹਾਂ 2 ਮਹੀਨੇ ਬਾਅਦ ਜਿਹੜੀ ਕੋਵਿਡ ਦੀ ਸਿਚੁਏਸ਼ਨ ਹੈ ਜ਼ਿਆਦਾਤਰ ਅਸੀਂ ਕੰਟਰੋਲ ਕਰ ਲਈ ਹੈ ਸਾਡੀ 135 ਕਰੋੜ ਸਾਡੀ ਆਬਾਦੀ ਹੈ ਤੇ ਸਾਡੇ ਟੋਟਲ ਅਗਰ ਤੁਸੀਂ ਕੋਵਿਡ ਕੇਸਿਸ ਦੇਖੋ ਤੇ ਉਹ 1 ਲੱਖ ਦੇ ਉੱਤੇ ਨੇ 1,30,000 ਦੇ ਕਰੀਬ ਨੇ ਤੇ ਸਾਡੀ ਡਬਲਿੰਗ ਜਿਹੜੀ ਹੋ ਰਹੀ ਹੈ 13 ਦਿਨ 15 ਦਿਨਾਂ 'ਚ ਹੋ ਰਹੀ ਹੈ ਇਸ ਵਕਤ ਟੋਟਲ ਡੈਥ ਜਿਹੜੀਆਂ ਹੈਗੀਆਂ ਉਹ ਕੋਈ 3,000 ਦੇ ਆਸ ਪਾਸ ਨੇ ਇਹਨਾਂ ਫਿਗਰਸ ਨੂੰ ਤੁਸੀਂ ਅਗਰ ਕੰਪੇਅਰ ਕਰੋ ਜਿਹੜੀਆਂ ਐਡਵਾਂਸ ਡਿਵੈਲਪ ਕੰਟਰੀਜ਼ ਨੇ ਤੇ ਸਾਡੀਆਂ ਫਿਗਰਸ ਮੈਂ ਸਮਝਦਾ ਕੰਟਰੋਲ 'ਚ ਹੈਗੀਆਂ ਨਾ ਉਹ ਕਹਿੰਦੇ ਨੇ ਕਿ 1 death is 1 death too many ਤੇ ਆਈਡੀਅਲੀ ਤੇ 1 ਵੀ ਡੈਥ ਨਹੀਂ ਹੋਣੀ ਚਾਹੀਦੀ ਬਟ ਅਸੀਂ ਕੰਟਰੋਲ ਕਰ ਪਾਇਆ ਪਰ ਇਟ ਇਜ਼ ਇਕੁਅਲੀ ਟਰੂ ਕਿ ਅਗਰ ਤੁਸੀਂ 2 ਮਹੀਨੇ ਕੰਟਰੀ ਨੂੰ ਲੋਕਡਾਊਨ ਰੱਖੋਗੇ ਤੇ ਇਕਨੋਮਿਕ ਐਕਟੀਵਿਟੀ ਦੇ ਇਲਾਵਾ ਹੋਰ ਬੜੀਆਂ ਪ੍ਰੋਬਲਮਸ ਹੁੰਦੀਆਂ ਨੇ ਹੁਣ ਸਾਨੂੰ ਵੰਦੇ ਭਾਰਤ ਦੀ ਉਡਾਨਾਂ ਨੇ ਇਸ ਲਈ ਸ਼ੁਰੂ ਕਰਨੀਆਂ ਪਈਆਂ ਕਿਉਂਕਿ ਸਾਡੇ ਜਿਹੜੇ ਭਾਰਤੀ ਨਾਗਰਿਕ ਨੇ ਜਾਂ ਪੀਪਲ ਆਫ ਇੰਡੀਅਨ ਓਰੀਜਨ ਬਟ ਲਾਰਜਲੀ ਇੰਡੀਅਨ ਨੈਸ਼ਨਲ ਦੁਨੀਆਂ ਬਾਰੇ ਜਿਹੜੇ ਹੈਗੇ ਕਈ ਉਹਨਾਂ ਵਿੱਚੋਂ ਇਸੀ ਸਿਚੁਏਸ਼ਨ ਹੈ ਕਿ ਜਿਹਨਾਂ ਦੇ ਵੀਜ਼ਾ ਖਤਮ ਹੋ ਗਏ ਕੁਝ ਡਿਪੋਰਟੀਜ਼ ਨੇ ਕੋਈ ਕਈਆਂ ਦੇ ਨੌਕਰੀਆਂ ਚਲੀਆਂ ਗਈਆਂ ਨੇ ਬਟ ਉਹਦੇ ਇਲਾਵਾ ਦੇ ਆਰ ਇਨ ਡਿਸਟ੍ਰੈਸ ਦੇ ਆਰ ਸਟ੍ਰੈਂਡਡ ਤੇ ਫਿਰ ਪ੍ਰਧਾਨ ਮੰਤਰੀ ਜੀ ਨੇ ਫੈਸਲਾ ਕੀਤਾ ਕਿ ਅਸੀਂ ਇੱਕ ਇਹੋ ਜਿਹੀ ਸਕੀਮ ਬਣਾਈਏ ਜਿਹਦੇ ਜਿਹੜੇ ਵੀ ਸਿਟੀਜ਼ਨ ਇਨ ਡਿਸਟ੍ਰੈਸ ਹੈਨ ਜਾਂ ਸਟ੍ਰੈਂਡਡ ਨੇ ਉਹਨਾਂ ਨੂੰ ਵਾਪਸ ਲਿਆਇਆ ਜਾਏ ਤੇ ਮੈਨੂੰ ਬੜੀ ਖੁਸ਼ੀ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅੱਜ ਤੱਕ ਕੋਈ 30,000 ਅਸੀਂ ਲੋਕਾਂ ਨੂੰ ਵਾਪਸ ਲਿਆ ਆਇਆ ਪਹਿਲੇ ਹਫ਼ਤੇ ਵਿੱਚ 6 ਮਈ ਤੋਂ ਲੈ ਕੇ 13 ਮਈ ਸਾਡਾ ਇਰਾਦਾ ਸੀਗਾ ਕਿ 12,000 ਦੇ ਕਰੀਬ ਸਾਡੇ ਜਿਹੜੇ ਸਿਟੀਜ਼ਨ ਹੈਗੇ ਉਹਨਾਂ ਨੂੰ 64 ਫਲਾਈਟ 'ਚ ਵਾਪਸ ਲਿਆਇਆ ਜਾਏ ਐਂਡ ਵੀ ਵਰ ਏਬਲ ਟੂ ਬ੍ਰਿੰਗ ਦੈਮ ਫਿਰ ਦੂਜੇ ਹਫ਼ਤੇ ਜਿਹੜਾ 14 ਮਈ ਨੂੰ ਸ਼ੁਰੂ ਹੋਇਆ ਉਹਦੇ ਬਾਅਦ ਅਸੀਂ ਇਸ ਫਿਗਰ ਨੂੰ ਇਨਕਰੀਜ਼ ਕਰਤਾ ਇਸ ਵਕਤ ਮੈਨੂੰ ਜੋ ਤੁਸੀਂ ਆਂਕੜਾ ਦਿੱਤਾ 30,80,000 ਅਸੀਂ ਆਲਰੇਡੀ ਇਵੈਕਿਊਈਜ਼ ਨੂੰ ਲਿਆ ਆ ਤੇ ਮਹੀਨੇ ਦੇ ਅਖੀਰ ਤੱਕ ਮੈਨੂੰ ਲੱਗਦਾ ਫਿਗਰ 50,000 ਤੱਕ ਪਹੁੰਚ ਜਾਏਗਾ
ਜੀ ਪੁਰੀ ਸਾਹਿਬ ਇਸ ਦੇ ਬਾਰੇ ਅਸੀਂ ਇਸੇ ਸਿਲਸਿਲੇ 'ਚ ਹੋਰ ਗੱਲ ਕਰਾਂਗੇ ਕਿ ਥੋੜ੍ਹਾ ਲੋਕਾਂ ਦੇ ਨਾਲ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਕਿ ਲੋਕਾਂ ਦੇ ਨਾਲ ਸਾਡੀ ਕਾਫੀ ਗੱਲਬਾਤ ਹੋਈ ਹੈ ਤੁਹਾਡੀ ਇੰਟਰਵਿਊ ਤੋਂ ਪਹਿਲਾਂ ਜਿਹੜੇ ਲੋਕ ਇੱਥੇ ਭਾਰਤ ਦੇ ਫਸੇ ਹੋਏ ਸਨ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ 'ਤੇ ਉਹਨਾਂ ਨੇ ਸਾਨੂੰ ਕਿਹਾ ਕਿ ਭਾਰਤ ਸਰਕਾਰ ਨੇ ਉਪਰਾਲਾ ਤੇ ਬੜਾ ਸ਼ੁਰੂ ਕੀਤਾ ਹੈ ਵੱਡੇ ਸਕੇਲ ਦੇ ਉੱਤੇ ਲੇਕਿਨ ਆਸਟ੍ਰੇਲੀਆ ਵੱਲ ਨਜ਼ਰ ਆਉਂਦੇ ਆਉਂਦੇ ਬੜਾ ਵਕਤ ਲੱਗ ਗਿਆ ਕਿ ਇਰਾਕ ਔਰ ਇਰਾਨ ਔਰ ਇਟਲੀ ਤੋਂ ਮਾਰਚ ਦੇ ਮਹੀਨੇ ਵਿੱਚ ਲੋਕਾਂ ਨੂੰ ਲਿਆਂਦਾ ਗਿਆ ਸੀਗਾ ਤੇ ਬਾਕੀ ਦੇਸ਼ਾਂ ਦੇ ਵਿੱਚ ਜਿਨ੍ਹਾਂ 'ਚ ਆਸਟ੍ਰੇਲੀਆ ਸ਼ਾਮਿਲ ਹੈ, ਆਉਂਦੇ ਆਉਂਦੇ ਬੜਾ ਵਕਤ ਲੱਗ ਗਿਆ।
ਮੈਨੂੰ ਲੱਗਦਾ ਥੋੜ੍ਹੀ ਇਸ ਚੀਜ਼ ਦੇ ਬਾਰੇ ਗਲਤ ਫਹਿਮੀ ਹੈਗੀ।
ਓਕੇ,
ਇਹ ਈਰਾਨ ਤੋਂ ਜਿਹੜੇ ਲੋਕ ਵਾਪਸ ਲਿਆਏ ਗਏ ਸੀ ਉਹ ਵੰਦੇ ਭਾਰਤ ਮਿਸ਼ਨ 'ਚ ਨਹੀਂ ਸੀਗੇ, ਉਹ ਲੋਕਡਾਊਨ ਦੇ ਪਹਿਲੇ ਦੀ ਗੱਲ ਹੈ
ਜੀ।
ਲੋਕਡਾਊਨ ਤੇ ਹੋਇਆ 23 ਮਾਰਚ ਨੂੰ, ਤੇ ਈਰਾਨ ਤੋਂ ਜਾਂ ਚਾਈਨਾ ਤੋਂ ਵੂਹਾਨ ਤੋਂ ਜਿਹੜੀਆਂ ਇਵੈਕੂਏਸ਼ਨ ਫਲਾਈਟ ਸੀਗੀਆਂ ਉਹ ਦੂਜੇ ਕਿਸਮ ਦੀਆਂ ਸੀਗੀਆਂ, ਕਿਉਂਕਿ ਰੁਚਿਕਾ ਜੀ ਉਹ ਹੌਟਸਪੌਟ ਬਣ ਗਿਆ ਸੀਗਾ ਜਗ੍ਹਾ, ਤੇ ਉੱਥੇ ਕੁਛ ਲੋਕਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਈਰਾਨ ਹੋ ਗਿਆ, ਇਟਲੀ ਹੋ ਗਿਆ, ਫਿਰ ਅਸੀਂ ਸ਼ੁਰੂ ਚ ਜਦੋਂ ਇਹ ਸਾਰੇ ਅਸੀਂ ਰਿਸਟ੍ਰਿਕਸ਼ਨ ਚਾਲੂ ਕੀਤੀਆਂ, ਪਹਿਲੇ ਤੋਂ ਚੀਨ ਤੋਂ ਫਲਾਈਟ ਆਪਣੀਆਂ ਅਸੀਂ ਕਟੇਲ ਕਰਤੀਆਂ, ਬੰਦ ਕਰਤੀਆਂ। ਫਿਰ ਜਿਹੜੇ ਬਾਹਰੋਂ ਫਲਾਈਟ ਆ ਕਮਰਸ਼ੀਅਲ, ਦਿਸ ਵਾਸ ਪਾਰਟ ਆਫ ਕਮਰਸ਼ੀਅਲ ਏਵੀਏਸ਼ਨ ਅਰੇਂਜਮੈਂਟ, ਤੇ ਬਾਹਰ ਤੋਂ ਜਿਹੜੇ ਪੈਸੰਜਰ ਆ ਰਹੇ ਸੀਗੇ ਉਹਨਾਂ ਨੂੰ ਅਸੀਂ ਸੋਨਾ ਦੀ ਸਕਰੀਨਿੰਗ ਸ਼ੁਰੂ ਕੀਤੀ। ਸਾਡੇ ਜਿਹੜੇ ਅੰਤਰਰਾਸ਼ਟਰੀ ਇੰਟਰਨੈਸ਼ਨਲ ਏਅਰਪੋਰਟਸ ਹੈਗੇ ਉੱਥੇ ਅਸੀਂ ਕਰੀਬ 15,28,000 ਲੋਕਾਂ ਨੂੰ ਸਕਰੀਨ ਕੀਤਾ। ਜਿਹੜੀ ਆਸਟ੍ਰੇਲੀਆ ਦੀ ਗੱਲ ਹੈ ਤੇ ਬਾਕੀ ਜਗ੍ਹਾ ਦੀ ਗੱਲ ਹੈ, ਉਹ ਲੋਕਡਾਊਨ ਦੇ ਬਾਅਦ, ਲੋਕਡਾਊਨ ਤੋਂ ਸ਼ੁਰੂ ਹੋਇਆ 23 ਮਾਰਚ, ਇਹ ਅਸੀਂ ਵੰਦੇ ਭਾਰਤ ਫਲਾਈਟ ਜਿਹੜੀ ਹੈਗੀ ਅਸੀਂ 6 ਮਈ ਨੂੰ ਸ਼ੁਰੂ ਕੀਤੀਆਂ ਸਨ।
6 ਮਈ
ਦੇ ਬਾਅਦ ਉਹਦੇ ਵਿੱਚ ਵੀ ਆਸਟ੍ਰੇਲੀਆ ਦਾ ਪਹਿਲੇ ਹਫ਼ਤੇ ਦੇ ਦੌਰਾਨ ਮੈਨੂੰ ਕਿਸੇ ਨੇ ਪੁੱਛਿਆ ਸੀ ਸਵਾਲ ਕਿਸੇ ਵੈਬ ਇੰਟਰੈਕਸ਼ਨ ਵਿੱਚ ਜਾਂ ਕਿਸੇ ਪ੍ਰੈਸ ਇੰਟਰੈਕਸ਼ਨ ਵਿੱਚ ਕਿ ਆਸਟ੍ਰੇਲੀਆ ਅਜੇ ਨਹੀਂ। ਮੈਂ ਉਹਨਾਂ ਨੂੰ ਤਦ ਵੀ ਕਿਹਾ ਸੀ, ਮੈਂ ਕਿਹਾ ਇਹ ਅਸੀਂ ਫਲਾਈਟ ਸਲੋਲੀ ਵਧਾ ਰਹੇ ਹਾਂ। ਦੇਖੀਏ ਜਿਹੜੀਆਂ ਨਜ਼ਦੀਕ ਹੈਗੀਆਂ ਜਗ੍ਹਾ ਜਿਸ ਤਰ੍ਹਾਂ ਅਬੂਧਾਬੀ, ਸਿੰਗਾਪੁਰ, ਕੁਆਲਾਲੰਪੁਰ, ਪਹਿਲੇ ਅਸੀਂ ਫਲਾਈਟ ਉੱਥੇ ਸ਼ੁਰੂ ਕੀਤੀਆਂ, ਵਾਈਡ ਬਾਡੀ ਏਅਰਕ੍ਰਾਫਟ ਫਿਰ ਅਸੀਂ ਚਲਾਉਣੇ ਸ਼ੁਰੂ ਕੀਤੇ। ਹੁਣ ਆਸਟ੍ਰੇਲੀਆ ਉਸ ਵਕਤ ਵੀ ਮੈਂ ਕਿਹਾ ਸੀ ਆਸਟ੍ਰੇਲੀਆ ਨੂੰ ਜ਼ਰੂਰ ਇੰਕਲੂਡ ਕਰਾਂਗੇ, ਤੇ ਹੁਣ ਅਸੀਂ ਆਸਟ੍ਰੇਲੀਆ ਤੋਂ ਫਲਾਈਟ ਸ਼ੁਰੂ ਕਰਤੀਆਂ ਨੇ
ਜੀ। ਜੀ, ਪਿਛਲੇ ਦਿਨਾਂ ਦੇ ਵਿੱਚ ਕਾਫੀ ਸਾਰੀਆਂ ਫਲਾਈਟਸ ਇੱਥੋਂ ਜਾ ਚੁੱਕੀਆਂ ਨੇ ਭਾਰਤ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ। ਪੁਰੀ ਸਾਹਿਬ, ਮੈਂ ਅਗਲਾ ਸਵਾਲ ਇਸੇ ਸਿਲਸਿਲੇ 'ਚ ਇਹ ਪੁੱਛਣਾ ਚਾਹੁੰਦੀ ਹਾਂ ਕਿ ਇਹ ਜਿਹੜੀ ਰੈਸਕਿਊ ਮਿਸ਼ਨ ਜਿਸ ਨੂੰ ਕਹਿ ਰਹੇ ਹਾਂ ਅਸੀਂ, ਸੋਸ਼ਲ ਮੀਡੀਆ 'ਤੇ ਵੀ ਦੇਖ ਰਹੇ ਹਾਂ, ਭਾਰਤੀ ਮੀਡੀਆ 'ਚ ਵੀ ਇਵੈਕੂਏਸ਼ਨ ਜਾਂ ਰਿਪੈਟਰੀਏਸ਼ਨ ਦਾ ਜ਼ਿਕਰ ਹੋ ਰਿਹਾ ਹੈ, ਥੋੜ੍ਹੀ ਇਸ 'ਤੇ ਰੋਸ਼ਨੀ ਪਾਓ ਕਿ ਲੋਕ ਇਹ ਕਹਿ ਰਹੇ ਨੇ ਕਿ ਜੇ ਇਸ ਨੂੰ ਤੁਸੀਂ ਰੈਸਕਿਊ ਮਿਸ਼ਨ ਕਹਿ ਰਹੇ ਹੋ ਤਾਂ ਇਸਦਾ ਨਾਮ ਵੀ ਵੰਦੇ ਭਾਰਤ ਰੱਖਿਆ, ਤਾਂ ਫਿਰ ਕੀ ਇਸਦਾ ਰੈਸਕਿਊ ਮਿਸ਼ਨ ਦਾ ਖਰਚਾ ਸਰਕਾਰ ਦਾ ਬਣਦਾ ਹੈ ਲੋਕਾਂ ਦੇ ਕੋਲੋਂ ਲੈਣਾ? ਤੇ ਉਹ ਵੀ ਕਹਿੰਦੇ ਕਿ ਕਿਰਾਇਆ ਵੀ ਬਹੁਤ ਜ਼ਿਆਦਾ ਹੈਗਾ, $1,800-1,800 ਦੀ ਟਿਕਟ ਹੈ ਆਸਟ੍ਰੇਲੀਆ ਤੋਂ।
ਮੈਂ ਤੁਹਾਨੂੰ ਦੋ ਗੱਲਾਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ
ਜੀ।
ਵੰਦੇ ਭਾਰਤ ਮਿਸ਼ਨ ਇੱਕ ਸਕੀਮ ਜੋ ਬਣਾਈ ਗਈ ਹੈ ਉਹ ਇਸ ਤਰ੍ਹਾਂ ਬਣਾਈ ਗਈ ਹੈ ਕਿ ਸਾਡੇ ਜਿਹੜੇ ਬਾਹਰ ਸਿਟੀਜ਼ਨ ਹੈਗੇ ਇਨ ਡਿਫੀਕਲਟੀ, ਉਹਨਾਂ ਨੂੰ ਵਾਪਸ ਲਿਆਉਣ ਵਾਸਤੇ। ਇਹ ਅਸੀਂ ਸਿਰਫ ਅਸੀਂ ਨਹੀਂ ਬਣਾਏ, ਦੁਨੀਆ ਭਰੇ ਸਾਰੇ ਦੇਸ਼ਾਂ ਨੇ ਬਣਾਈ ਹੈ
ਜੀ। ਜੀ,
ਹੁਣ ਇੰਝ ਹੈਗਾ ਕਿ ਹੁਣ ਮੰਨ ਲਓ ਜਰਮਨ ਸਿਟੀਜ਼ਨ ਹੈਗੇ ਇੰਡੀਆ ਸੈਟਲ, ਤੇ ਜਰਮਨੀ ਨੇ ਇਹ ਫਲਾਈਟ ਸ਼ੁਰੂ ਕੀਤੀਆਂ ਹੁਣ ਆਪਣੇ ਲੋਕਾਂ ਨੂੰ ਵਾਪਸ ਲਿਜਾਣ ਵਾਸਤੇ, ਅਮਰੀਕਾ ਨੇ ਕੀਤੀਆਂ ਨੇ, ਬਾਕੀ ਦੇਸ਼ਾਂ ਨੇ ਕੀਤੀਆਂ ਨੇ। ਹੁਣ ਇਹ ਸਾਰੀ ਜਿਹੜਾ ਆਪਰੇਸ਼ਨ ਹੈ ਇਹਦਾ ਖਰਚਾ ਕਿਸੇ ਨਾ ਕਿਸੇ ਜਗ੍ਹਾ ਤੋਂ ਤੇ ਆਉਣਾ ਹੀ ਹੋਏਗਾ। ਹੁਣ ਏਅਰ ਇੰਡੀਆ ਆਲਰੇਡੀ ਇਜ਼ ਇਨ ਡਿਸਟ੍ਰੈਸ, ਪਰ ਏਅਰ ਇੰਡੀਆ ਨਾ ਵੀ ਹੋਏ, ਅਗਰ ਅਸੀਂ ਕਿਸੇ ਪ੍ਰਾਈਵੇਟ ਏਅਰਲਾਈਨ ਨੂੰ ਵੀ ਕਹੀਏ ਤੇ ਪ੍ਰਾਈਵੇਟ ਏਅਰਲਾਈਨ ਨੂੰ ਤਾਂ ਕੋਈ ਪੈਸਾ ਦੇਗਾ, ਉਹ ਪੈਸਾ ਕਿੱਥੋਂ ਆਏਗਾ? ਦੂਜਾ ਸਾਡੇ ਟੈਕਸ ਪੇਅਰਸ ਕੋਲੋਂ ਹੀ ਆਏਗਾ ਨਾ
ਜੀ। ਜੀ,
ਫਿਰ ਸਵਾਲ ਇਹ ਉੱਠਦਾ ਕਿ ਮੰਨ ਲਓ ਰੁਚਿਕਾ ਤਲਵਾਰ ਆਸਟ੍ਰੇਲੀਆ ਚੋਂ ਵਾਪਸ ਆਉਣਾ ਚਾਹੁੰਦੀ ਹੈ, ਪਰ ਉਹਦਾ ਜਿਹੜਾ ਖਰਚਾ ਵਾਪਸ ਆਉਂਦਾ, ਵਾਈ ਸ਼ੁਡ ਇਟ ਬੀ ਪੇਡ ਬਾਈ ਅਨਦਰ ਟੈਕਸ ਪੇਅਰ? ਸਰਕਾਰ ਕੋਲ ਕੋਈ ਇਹੋ ਜਿਹਾ ਫੰਡ ਨਹੀਂ ਹੁੰਦਾ, ਬਿਕੋਜ਼ ਦਿਸ ਇਜ਼ ਅ ਇਟਸ ਅ ਕੁਐਸਚਨ ਆਫ ਅੰਡਰਸਟੈਂਡਿੰਗ। ਤੇ ਫਿਰ ਅਸੀਂ ਕੋਸ਼ਿਸ਼ ਇਹ ਕਰਨੇ ਆ ਕਿ ਮੰਨ ਲਓ, ਮੈਨੂੰ ਪਤਾ ਨਹੀਂ $1,500 ਹੈ $1,800 ਹੈ, ਆਈ ਡੋਂਟ ਨੋ, ਪਰ ਅਸੀਂ ਕੋਸ਼ਿਸ਼ ਇਹ ਕਰਨੇ ਆ ਕਿ ਜੋ ਰੀਜ਼ਨੇਬਲ ਰੇਟ ਹੋਏਗਾ। ਰੀਜ਼ਨੇਬਲ ਰੇਟ ਦਾ ਮਤਲਬ ਇਹ ਹੈ ਕਿ ਅਗਰ ਹਵਾਈ ਜਹਾਜ਼ ਇੱਕ ਤਰਫੋਂ ਖਾਲੀ ਜਾ ਰਿਹਾ
ਜੀ,
ਤੇ ਉਹਨਾਂ ਕੋਲੋਂ ਦੋ ਰਿਟਰਨ ਫੇਅਰ ਨਾ ਲਿੱਤਾ ਜਾਵੇ, ਫਿਰ ਵੀ ਤਾਂ ਕੁਛ ਅਸੀਂ ਕੋਸਟ ਕੋਸ਼ਿਸ਼ ਕਰਨੇ ਆ ਅਬਜ਼ੋਰਬ ਕਰਨ ਦੀ
ਜੀ। ਜੀ,
ਬਟ ਪੂਰੀ ਕੋਸਟ ਨਹੀਂ ਹੋ ਸਕਦੀ ਅਬਜ਼ੋਰਬ। ਹੁਣ ਤੁਹਾਨੂੰ ਪਤਾ ਹੈ ਕਿ ਪਿਛਲੇ 2 ਮਹੀਨਿਆਂ 'ਚ ਟੋਟਲ ਕੋਈ ਰੈਵਨਿਊ ਨਹੀਂ ਹੈ, ਸਾਡੇ ਜਿਹੜੇ ਹਵਾਈ ਅੱਡੇ ਨੇ ਉਹ ਕੋਈ ਉਹਨਾਂ ਦੇ ਰੈਵਨਿਊ ਨਹੀਂ ਹੈ, ਏਅਰਲਾਈਨਸ ਦੀ ਕੋਈ ਰੈਵਨਿਊ ਨਹੀਂ ਹੈ, ਇਕੋਨਮੀ ਦੇ ਬਾਕੀ ਸਾਰੇ ਸੈਕਟਰ ਬੈਠੇ ਜਾ ਸਕਦੇ। ਤੇ ਮੈਂ ਸਮਝਦਾ ਕਿਸੇ ਭਾਰਤੀ ਨਾਗਰਿਕ ਨੂੰ ਇਹ ਸੋਚਣਾ ਕਿ ਉਹ ਅਗਰ ਕਿਸੇ ਪ੍ਰੋਬਲਮ ਫਸ ਗਿਆ ਤੇ ਸਰਕਾਰ ਉਹਨੂੰ ਬੇਲ ਆਊਟ ਕਰੇ, ਇਹ ਜ਼ਰੂਰ ਜਿੱਥੇ ਹੋ ਸਕਦਾ ਕੋਈ ਸਟੈਂਡਰਡ, ਕੋਈ ਬੜੀ ਕਿਸੇ ਦੀ ਇਕਨੋਮਿਕ ਸਿਚੁਏਸ਼ਨ ਖਰਾਬ ਹੋਏ ਤੇ ਸਾਡੇ ਗੁਰਦੁਆਰਾ ਵਾਲੇ ਸੋਸ਼ਲ ਗਰੁੱਪਸ, ਐਨ ਜੀ ਓਸ, ਅਸੀਂ ਆਪਣੇ ਪਰਸਨਲ ਲੈਵਲ ਤੇ ਮਦਦ ਕਰ ਸਕਦੇ ਹਾਂ। ਬਟ ਪੀਪਲ ਹੂ ਹੈਵ ਬੀਨ ਪ੍ਰੋਫੈਸ਼ਨਲਸ ਐਂਡ ਹੂ ਹੈਵ ਗੋਨ ਅਬਰੋਡ, ਉਹਨਾਂ ਵਾਸਤੇ ਮੈਂ ਸਮਝਣਾ, ਅਗਰ ਮੈਂ ਇਫ ਆਈ ਮੇ ਬੀ ਅਲਾਊਡ ਟੂ ਬੀ ਵੈਰੀ ਫਰੈਂਕ, ਉਹਨਾਂ ਕੋਲੋਂ ਐਕਸਪੈਕਟ ਕਰਨਾ ਕਿ ਉਹ ਸ਼ੁਰੂ ਜਦੋਂ ਬੰਦੇ ਭਾਰਤ ਫਲਾਈਟ ਸ਼ੁਰੂ ਹੋਈਆਂ ਸੀਗੀਆਂ ਉਸਦੇ ਆਪ ਮੁਫਤ ਆਪ ਕਿਉਂ ਨਹੀਂ ਲਾਤੇ ਬਈ? ਏਅਰ ਇੰਡੀਆ ਵਿੱਚ ਅਸੀਂ 600 ਕਰੋੜ ਰੁਪਇਆ ਮਹੀਨਾ ਦਾ ਪਾ ਰਹੇ ਹਾਂ ਟੂ ਕੀਪ ਏਅਰ ਇੰਡੀਆ ਅਫਲੋਟ
ਜੀ।
ਅਗਰ ਰੈਵਨਿਊ ਨਹੀਂ ਹੋਏਗੀ ਤੇ ਉਹ 600 ਕਰੋੜ ਵੀ ਅਸੀਂ ਤੇ ਜਗ੍ਹਾ ਅਸੀਂ ਹੋਰ ਪਾਉਣਾ ਪਏਗਾ ਤੇ ਏਅਰਲਾਈਨ ਬੈਠ ਜਾਏਗੀ। ਤੋ ਇਹ ਦੁਨੀਆ ਬਾਰੇ ਚ ਇੱਕ ਐਕਸਟਰਾਡਨਰੀ ਸਿਚੁਏਸ਼ਨ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਅੰਗਰੇਜ਼ੀ ਲੈਂਗੁਏਜ ਵਿੱਚ ਜਾਂ ਕਿਸੇ ਹੋਰ ਭਾਸ਼ਾ ਦੀ ਪਰਿਭਾਸ਼ਾ ਵਿੱਚ ਇਹ ਲਿਖਿਆ ਹੋਇਆ ਕਿ ਇਵੈਕੂਏਸ਼ਨ ਸ਼ਬਦ ਹੋਏ ਤੇ ਉਹ ਫ੍ਰੀ ਹੋਣਾ ਚਾਹੀਦਾ। ਇਵੈਕੂਏਸ਼ਨ ਇਜ਼ ਟੂ ਫੈਸਿਲਿਟੇਟ, ਨਾਟ ਟੂ ਪ੍ਰੋਵਾਈਡ ਫ੍ਰੀ ਪੈਸੇਜ।
ਇਸ ਦੇ ਉੱਪਰ ਵੀ ਪੁਰੀ ਸਾਹਿਬ ਹੋਰ ਗੱਲ ਕਰਦੇ ਆ, ਲੋਕ ਇਹ ਵੀ ਕਹਿ ਰਹੇ ਨੇ ਕਿ ਫਲਾਈਟਾਂ ਦੀ ਜਿਹੜੀ ਗਿਣਤੀ ਹੈ ਉਹ ਵੀ ਬੜੀ ਘੱਟ ਹੈ, ਤੇ ਇਹਨਾਂ ਇਹ ਕਿਹਾ ਕਿ ਜੇ ਵਾਰੀ ਵੀ ਬੜੀ ਦੇਰ ਨਾਲ ਆਏਗੀ, ਖਾਸ ਤੌਰ ਤੇ ਅਸੀਂ ਆਸਟ੍ਰੇਲੀਆ ਦੇ ਨਜ਼ਰੀਏ ਤੋਂ ਦੇਖ ਰਹੇ ਹਾਂ ਇਸ ਸਿਚੁਏਸ਼ਨ ਨੂੰ। ਇਹੀ
ਦੇਖੀ, ਮੈਂ ਤੁਹਾਨੂੰ ਆਸਟ੍ਰੇਲੀਆ ਦੇ ਬਾਰੇ ਕੁਝ ਫਿਗਰਸ ਦੇ ਦਿਆਂ
ਜੀ। ਬਿਲਕੁਲ,
ਇਸ ਵਕਤ ਆਸਟ੍ਰੇਲੀਆ ਜਿਹੜੇ ਸਾਡੀ ਇੰਡੀਅਨ ਓਰੀਜਨ ਦੇ ਲੋਕ ਨੇ ਕੋਈ 7 ਲੱਖ ਦੇ ਕਰੀਬ ਨੇ।
ਓਕੇ,
ਇਹਨਾਂ ਵਿੱਚੋਂ 2.5 ਲੱਖ ਹੋਣੇ ਨੇ ਇੰਡੀਅਨ ਪਾਸਪੋਰਟ ਹੋਲਡਰ
ਜੀ ਜੀ,
ਤੇ ਕੋਈ 2 ਲੱਖ ਹੈਗੇ ਓਸੀਆਈ ਕਾਰਡ ਹੋਲਡਰ। ਉਹ ਮਤਲਬ ਕਿ ਉਹ ਇੰਡੀਅਨ ਨੈਸ਼ਨਲ ਨਹੀਂ ਨੇ, ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਨੇ, ਆਸਟ੍ਰੇਲੀਅਨ ਨੈਸ਼ਨਲ ਜਾਂ ਕਿਸੇ ਹੋਰ ਦੇਸ਼ ਦੇ ਨੈਸ਼ਨਲ ਹੋਣਗੇ। ਜੋ ਕੋਈ 9,660 ਲੋਕਾਂ ਨੇ ਰਜਿਸਟਰ ਕੀਤਾ ਇੰਡੀਆ ਆਉਣ ਵਾਸਤੇ, ਵਾਪਸ ਆਉਣ ਵਾਸਤੇ, ਇਹਨਾਂ 'ਚੋਂ ਕੋਈ 1,000 ਸਟੂਡੈਂਟ ਹੈਗੇ, 626 ਪ੍ਰੋਫੈਸ਼ਨਲ, 474 ਵਰਕਰਸ, ਟੂਰਿਸਟ ਕੋਈ 1,528, ਵਿਜ਼ਿਟਰਸ ਕੋਈ 5,400, ਐਂਡ ਸੋ ਔਨ, ਡਿਪੋਰਟੀਜ਼ ਐਂਡ ਸੋ ਔਨ, ਅਦਰਸ 590। ਨਾਓ ਅਗਰ ਸਾਡੇ ਕੋਲ ਅਨਲਿਮਿਟਿਡ ਰਿਸੋਰਸਿਸ ਹੁੰਦੇ
ਜੀ,
ਤੇ ਸਾਡੇ ਕੋਲ ਮਤਲਬ ਕੋਈ ਮਤਲਬ ਹੱਥ ਤੰਗ ਨਹੀਂ ਹੁੰਦਾ ਇਨ ਟਰਮਸ ਆਫ ਨੰਬਰ ਆਫ ਪਲੇਨ, ਉਹ ਤੁਸੀਂ ਸਾਰੇ ਬੁਲਾ ਕੇ 10,000 ਲੋਕਾਂ ਨੂੰ ਇਕਦਮ ਬਣਾ ਲਓ। ਪਰ ਇਸ ਵਕਤ ਡਿਮਾਂਡ ਬਾਕੀ ਜਗ੍ਹਾ ਤੋਂ ਵੀ ਹੈਗੀ
ਜੀ।
ਹੁਣ ਇਨ 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 ਦ ਮਿਡਲ ਈਸਟ ਜਿੱਥੇ ਪੂਅਰ ਵਰਕਰਸ ਹੈਗੇ, ਮਤਲਬ ਗਰੀਬ ਤਬਕੇ ਦੇ, ਕਈਆਂ ਕੋਲ ਕਈ ਮਹੀਨਿਆਂ ਤੋਂ ਕੋਈ ਕੰਮ ਨਹੀਂ ਹੈ, ਕਈਆਂ ਦਾ ਵੀਜ਼ਾ ਐਕਸਪਾਇਰ, ਸੋ ਇਹ ਰੈਸ਼ਨਲਾਈਜ਼ ਕੀਤਾ, ਇਹ ਪ੍ਰਾਇਓਰਟਾਈਜ਼ ਕੀਤਾ। ਇਹ ਐਕਸਟਰਨਲ ਅਫੇਅਰਸ ਮਿਨਿਸਟਰੀ ਕਰਦੀ ਹੈ, ਸਿਵਲ ਏਵੀਏਸ਼ਨ ਮਿਨਿਸਟਰੀ ਨਹੀਂ ਕਰਦੀ। ਪਰ ਮੈਂ ਤੁਹਾਡੀ ਗੱਲ ਠੀਕ ਹੈ, ਅਗਰ 9,600 ਹੈਗੇ ਤੇ ਸਾਨੂੰ ਆਸਟ੍ਰੇਲੀਆ ਤੋਂ ਫਲਾਈਟਾਂ ਸਾਨੂੰ ਜ਼ਿਆਦਾ ਕਰਨੀਆਂ ਪੈਣਗੀਆਂ। ਇਸ ਵਕਤ ਮੇਰੇ ਕੋਲ ਲਿਸਟ ਹੈਗੀ ਜਿਹੜੇ 30,000 ਲੋਕ ਵਾਪਸ ਆਏ ਨੇ, ਇਹਦੇ ਵਿੱਚੋਂ ਆਸਟ੍ਰੇਲੀਆ ਤੋਂ ਫਲਾਈਟ ਹੈਗੀਆਂ, ਆਸਟ੍ਰੇਲੀਆ ਤੋਂ, ਸਿਡਨੀ ਤੋਂ, ਮੈਲਬਰਨ ਤੋਂ, ਬਟ ਵੀ ਵਿਲ ਹੈਵ ਟੂ ਇਨਕਰੀਜ਼ ਦ ਫਲਾਈਟਸ, ਆਈ ਐਮ ਕਲੀਅਰ ਔਨ ਦੈਟ।
ਪੁਰੀ ਸਾਹਿਬ, ਮੈਂ ਇਹੀ ਤੁਸੀਂ ਜਿਹੜਾ ਜ਼ਿਕਰ ਕੀਤਾ ਬਿਲਕੁਲ ਠੀਕ ਕਿ ਭਾਰਤ ਦਾ ਵਿਦੇਸ਼ ਮੰਤਰਾਲੇ ਜਿਹੜਾ ਹੈਗਾ ਉਹ ਇਸ ਚੀਜ਼ ਨੂੰ ਪ੍ਰਾਇਓਰਟਾਈਜ਼ ਕਰਦਾ, ਸਿਵਲ ਏਵੀਏਸ਼ਨ ਮਿਨਿਸਟਰੀ ਨਹੀਂ ਕਰਦੀ। ਲੇਕਿਨ ਸਾਡੇ ਸਰੋਤੇ ਇਹ ਜਾਣ ਕੇ ਖੁਸ਼ ਹੋਣਗੇ ਕਿ ਹਰਦੀਪ ਸਿੰਘ ਪੁਰੀ ਹੁਣੀ ਭਾਰਤ ਦੇ ਇੱਕ ਬੜੇ ਨਾਮਵਰ ਡਿਪਲੋਮੈਟ ਯਾਨੀ ਸਫੀਰ ਰਾਜਦੂਤ ਵੀ ਰਹੇ ਨੇ। ਸੋ ਪੁਰੀ ਸਾਹਿਬ, ਤੁਸੀਂ ਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨਾਲ ਵੀ ਲਾਇਜ਼ਨਿੰਗ ਇਸ ਚੀਜ਼ ਦੇ ਉੱਤੇ ਕਰਨ 'ਚ ਬਹੁਤ ਕਾਬਿਲ ਹੋ, ਬਾਕੀਆਂ ਨਾਲੋਂ ਜ਼ਿਆਦਾ ਕਾਬਿਲ ਹੋ ਮੰਤਰੀਆਂ ਨਾਲੋਂ। ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਕੀ ਕੋਈ ਕੋਆਪਰੇਸ਼ਨ ਐਗਰੀਮੈਂਟ ਭਾਰਤ ਔਰ ਆਸਟ੍ਰੇਲੀਆ ਦੀ ਸਰਕਾਰ 'ਚ ਆਪਸੀ ਤੌਰ 'ਤੇ ਨਹੀਂ ਹੋ ਸਕਦਾ ਕਿ ਤੁਹਾਡਾ ਜਹਾਜ਼ ਉੱਥੋਂ ਖਾਲੀ ਆਉਂਦੇ ਨੇ, ਇਹਨਾਂ ਦੇ ਇੱਥੋਂ ਖਾਲੀ ਜਾਂਦੇ ਨੇ? ਜ਼ਾਹਿਰ ਹੈ ਯਾਤਰਾ ਮਹਿੰਗੀ ਪੈਂਦੀ ਹੈ, ਜੇ ਤੁਸੀਂ ਇੱਕ ਦੂਜੇ ਦੇ ਬੰਦੇ ਲੈ ਜਾਓ ਉਹਦੇ ਬਾਰੇ ਸਾਨੂੰ ਟਾਈਮਲਾਈਨ ਮਿਲ ਸਕਦੀ ਹੈ?
ਰੁਚਿਕਾ ਜੀ, ਉਹ ਸਾਰਾ ਆਲ ਦੈਟ ਇਜ਼ ਵਰਕ ਇਨ ਪ੍ਰੋਗਰੈਸ, ਉਹ ਕਰ ਰਹੇ ਹਾਂ। ਬਟ ਇੰਝ ਹੈਗਾ ਕਿ ਇਹ ਟੈਰੀਟਰੀ ਜ਼ਰਾ ਦੇਖੋ ਜੀ, ਦੋ ਚੀਜ਼ਾਂ ਹੈਗੀਆਂ। ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਜ਼ਿਆਦਾ ਫਲਾਈਟ ਲਗਾ ਵੀ ਦਈਏ
ਜੀ,
ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜਿਹੜੀ ਸਟੇਟ 'ਚ ਫਲਾਈਟ ਵਾਪਸ ਆਉਣੀ ਹੈ
ਹਾਂਜੀ,
ਉਹਨਾਂ ਨੂੰ ਉਹਨਾਂ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ ਤੇ ਉਹਨਾਂ ਕੋਲ ਤਿਆਰੀ ਹੋਣੀ ਚਾਹੀਦੀ ਹੈ ਲੋਕਾਂ ਨੂੰ ਰਿਸੀਵ ਕਰਨ ਦੀ
ਜੀ।
ਹੁਣ ਮੈਂ ਕੋਈ ਜੋ ਤੁਹਾਨੂੰ ਦੱਸਣ ਵਾਲਾ ਗੱਲ ਦੱਸਣਾ ਆ, ਇਹਦੇ 'ਚ ਕੋਈ ਸੀਕਰੇਟ ਨਹੀਂ ਹੈ। ਕਈ ਸਟੇਟ ਨੇ ਫਲੈਟ ਮਨਾ ਕਰਤਾ ਸੀ ਫਲਾਈਟ ਲੈਣ ਨੂੰ, ਇਸ ਲਈ ਨਹੀਂ ਕਿਉਂਕਿ ਉਹਨਾਂ ਨੂੰ ਆਪਣੇ ਲੋਕਾਂ ਨਾਲ ਕੋਈ ਕੋਈ ਪ੍ਰੋਬਲਮ ਹੈ, ਪਰ ਉਹ ਕਹਿੰਦੇ ਸੀ ਸਾਡੇ ਕੋਵਿਡ ਦੇ ਕੇਸ ਵਧਦੇ ਜਾ ਰਹੇ ਨੇ ਤੇ ਤੁਸੀਂ ਫਲਾਈਟ, ਹੁਣ ਅਸੀਂ ਅੱਜ ਡੋਮੈਸਟਿਕ ਫਲਾਈਟ ਸ਼ੁਰੂ ਕੀਤੀਆਂ ਨੇ ਇੰਡੀਆ ਵਿੱਚ
ਜੀ,
ਕੱਲ ਰਾਤ ਨੂੰ ਲੇਟ ਤੱਕ ਮੇਰੀਆਂ ਨੈਗੋਸੀਏਸ਼ਨ ਚੱਲ ਰਹੀਆਂ ਸੀਗੀਆਂ ਚੀਫ ਮਿਨਿਸਟਰ ਨਾਲ
ਜੀ।
ਅਸੀਂ ਇਹ ਕਿਹਾ ਸੀ ਸ਼ੁਰੂ ਕਿ ਪਹਿਲੇ 30% ਫਲਾਈਟ ਜਾਂ 35% ਫਲਾਈਟ ਸ਼ੁਰੂ ਹੋਣਗੀਆਂ। ਕਈ ਸਟੇਟ ਨੇ ਨਹੀਂ ਕੀਤਾ, ਕਲਕੱਤੇ ਤੇ ਤੂਫਾਨ ਆਇਆ ਇਸ ਲਈ, ਸਾਈਕਲੋਨ ਆਇਆ ਇਸ ਲਈ ਕਲਕੱਤੇ ਨੇ ਤੇ ਕਿਹਾ ਸਾਨੂੰ 28 ਤਰੀਕ ਦੇ ਬਾਅਦ ਹੋ ਗਏ। ਪਰ ਕਈ ਸਾਡੀਆਂ ਸਟੇਟ ਨੇ ਉਹ ਕਹਿੰਦੇ ਅਸੀਂ ਜ਼ਿਆਦਾ ਫਲਾਈਟ ਲੈ ਨਹੀਂ ਸਕਦੇ, ਜਿਹੜੇ ਇੰਡੀਆ 'ਚ ਲੋਕ ਉਹਨਾਂ ਨੂੰ ਨਹੀਂ ਲੈ ਸਕਦੇ ਉਹ, ਕਿਉਂਕਿ ਐਕਸਟਰਾਆਰਡਨਰੀ ਸਿਚੁਏਸ਼ਨ ਹੈਗੀ
ਜੀ ਜੀ।
ਤੇ ਮੈਨੂੰ ਬੜੀ ਮੈਨੂੰ ਥੋੜ੍ਹੀ ਹੈਰਾਨਗੀ ਹੋਈ, ਕੁਛ ਲੋਕ ਕੱਲ ਆਸਟ੍ਰੇਲੀਆ ਤੋਂ ਸ਼ਾਇਦ ਵਾਪਸ ਆਏ ਅੰਮ੍ਰਿਤਸਰ, ਉਹਨਾਂ ਨੇ ਪ੍ਰੋਟੈਸਟ ਵੀ ਕੀਤਾ। ਦੇਖੋ ਇਹ ਤਾਂ ਦਿਸ ਇਜ਼ ਅਗੇਂਸਟ ਦੀ ਨੋਰਮ, ਇਤਨੀ ਮੁਸ਼ਕਲ ਨਾਲ ਵੀ ਆਰ ਕੈਰਿੰਗ ਆਊਟ ਦੀਸ ਫਲਾਈਟ, ਤੇ ਇੰਜ ਹੈ ਕਿ ਇਹਦੀ ਕਿਸੇ ਦੀ ਇੰਟਾਈਟਲਮੈਂਟ ਨਹੀਂ ਹੁੰਦੀ, ਅਸੀਂ ਕੋਸ਼ਿਸ਼ ਕਰਨੇ ਆ। ਹੁਣ ਅਗਰ ਸਟੇਟ ਗਵਰਨਮੈਂਟ ਨਹੀਂ ਲਏਗੀ ਲੋਕਾਂ ਨੂੰ ਤਾਂ ਅਸੀਂ ਕੀ ਕਰਾਂਗੇ ਉਹਦੇ 'ਚ? ਅੱਛਾ, ਦੂਜਾ ਕੁਆਰੰਟੀਨ ਦਾ, ਕੁਆਰੰਟੀਨ ਦੀ ਪ੍ਰੋਬਲਮ ਹੈਗੀ। ਸ਼ੁਰੂ 'ਚ ਅਸੀਂ ਨਿਯਮ ਬਣਾਇਆ ਸੀਗਾ ਕਿ ਕੋਈ ਵੀ ਪੈਸੰਜਰ ਬਾਹਰੋਂ ਆ ਰਿਹਾ ਹੋਵੇ ਤਾਂ 14 ਦਿਨ ਦੀ ਇੰਸਟੀਟਿਊਸ਼ਨਲ ਕੁਆਰੰਟੀਨ ਹੋਣੀ ਚਾਹੀਦੀ ਹੈ
ਜੀ। ਬਿਲਕੁਲ,
ਕੱਲ ਅਸੀਂ ਰਿਵਾਈਜ ਗਾਈਡਲਾਈਨ ਇਸ਼ੂ ਕੀਤੀਆਂ ਨੇ
ਜੀ,
ਉਹਨਾਂ ਵਿੱਚ ਅਸੀਂ ਕਿਹਾ ਕਿ 7 ਦਿਨ ਇੰਸਟੀਟਿਊਸ਼ਨਲ ਕੁਆਰੰਟਾਈਨ ਤੇ 7 ਦਿਨ ਸੈਲਫ ਮੋਨੀਟਰਿੰਗ ਹੋ ਸਕਦੀ ਹੈ। ਮਤਲਬ ਤੁਸੀਂ ਆਪਣੇ ਆਪ ਨੂੰ ਦੇਖੋ, ਘਰ ਕੁਆਰੰਟੀਨ ਕਰੋ, ਆਪਣੇ ਆਪ ਨੂੰ ਮੋਨੀਟਰ ਕਰੋ, ਅਗਰ ਤੁਹਾਡੇ ਕੋਲ ਸਿੰਪਟਮਸ ਹੁੰਦੇ ਨੇ ਤੇ ਦੈਨ ਯੂ ਰਿਪੋਰਟ, ਅਦਰਵਾਈਜ਼। ਸੋ ਵੀ ਆਰ ਟ੍ਰਾਈਂਗ ਟੂ ਈਜ਼ ਦ ਸਿਸਟਮ। ਹੁਣ ਕਈ ਸਟੇਟ ਨੇ ਬਿਲਕੁਲ ਮਨਾ ਕੀਤਾ, ਹੁਣ ਕੁਛ ਸਟੇਟ ਤੇ ਦੂਜੇ ਸਟੇਟ ਤੋਂ ਫਲਾਈਟ ਕਰਨ ਨੂੰ ਤਿਆਰ, ਇਹ ਬਿਕੋਜ਼ ਇਹ ਬੜੀ, ਮੈਂ ਸਮਝਦਾ ਵਨਸ ਇਨ ਅ ਲਾਈਫ ਟਾਈਮ ਅਸੀਂ ਪ੍ਰੋਬਲਮ ਦੇਖ ਰਹੇ ਹਾਂ। ਤੇ ਕਈ ਸਟੇਟਸ, ਹੁਣ ਅਲੱਗ ਅਲੱਗ ਸਟੇਟਸ ਅਲੱਗ ਅਲੱਗ ਕੁਆਰੰਟੀਨ ਰਿਕੁਆਇਰਮੈਂਟ ਹੈ। ਸਾਰੇ ਸਟੇਟਸ ਨੇ ਕਿਹਾ ਨਹੀਂ, ਪੈਸੰਜਰ ਨੂੰ ਆਉਣ ਦੇ ਬਾਅਦ ਸੈਲਫ ਕੁਆਰੰਟੀਨ ਕਰ ਸਕਦੇ ਨੇ ਆਪਣੇ ਘਰ 'ਚ ਆਪਣੇ ਆਪ ਨੂੰ ਮੋਨੀਟਰ। ਪਰ ਕੁਛ ਲੋਕ ਸਟੇਟਸ ਹੈਗੀਆਂ ਜਿਨ੍ਹਾਂ ਨੇ ਕਿਹਾ ਕਿ ਨਹੀਂ ਇੰਸਟੀਟਿਊਸ਼ਨਲ ਕੁਆਰੰਟੀਨ ਹੋਣੀ ਚਾਹੀਦੀ ਹੈ। ਸੋ ਫਲਾਈਟ ਅਸੀਂ ਤਦ ਵਧਾ ਸਕਦੇ ਹਾਂ ਜਿਹੜੀ ਜਗ੍ਹਾ ਫਲਾਈਟ ਆਉਣੀਆਂ ਨੇ ਉਹ ਲੋਕ ਤਿਆਰ ਹੋਣ ਫਲਾਈਟ ਨੂੰ ਲੈਣ ਵਾਸਤੇ।
ਪੁਰੀ ਸਾਹਿਬ, ਦੱਸਣਾ ਚਾਹੋਗੇ ਕਿਹੜੇ ਰਾਜ ਹੈਗੇ ਨੇ ਭਾਰਤ ਦੇ ਜਿਹੜੇ ਸਹਿਯੋਗ ਕਰਨ ਚ ਕਾਬਲ ਨਹੀਂ ਹੋ ਰਹੇ ਇਸ ਵੇਲੇ?
ਕਾਬਲ ਗੱਲ ਨਹੀਂ, ਉਹਨਾਂ ਨੇ ਸਾਰਾ ਪਬਲਿਕ ਡੋਮੇਨ ਚ ਹੈਗਾ। ਡੋਮੈਸਟਿਕ ਫਲਾਈਟ ਬਾਰੇ ਤੁਹਾਨੂੰ ਦੱਸਦੇ ਹਾਂ, ਕਲਕੱਤਾ ਨੇ ਕਿਹਾ ਉਹ ਸਿਰਫ 28 ਤਰੀਕ ਤੋਂ ਸ਼ੁਰੂ ਕਰਨਗੇ ਵੈਸਟ ਬੰਗਾਲ, ਅੱਜ ਤੋਂ ਨਹੀਂ ਕੀਤਾ। ਇਹਨਾਂ ਨੇ ਕਿਹਾ, ਆਂਧਰਾ ਪ੍ਰਦੇਸ਼ ਨੇ ਕਿਹਾ ਕਿ ਉਹ ਸ਼ਾਇਦ 27 ਤਰੀਕ ਤੋਂ ਕਰਨਗੇ। ਅੱਛਾ, ਤਮਿਲਨਾਡ ਨੇ ਕਿਹਾ ਕਿ ਤੁਸੀਂ ਜਿਹੜੀਆਂ ਨੰਬਰ ਆਫ ਫਲਾਈਟ ਅੰਦਰ ਆਉਣਗੀਆਂ ਸਿਰਫ 25 ਹੋਣਗੀਆਂ, ਪਰ ਡਿਪਾਰਚਰ ਕੁਛ ਵੀ ਹੋ ਸਕਦੀ ਹੈ ਐਨੀ ਨੰਬਰ। ਮਹਾਰਾਸ਼ਟਰ ਮੁੰਬਈ ਨੇ ਕਿਹਾ ਕਿ ਸਿਰਫ 25 ਫਲਾਈਟ ਡਿਪਾਰਚਰ ਹੋਣ ਗਿਆ, 25 ਅਰਾਈਵਲ ਹੋਣ ਗਿਆ, ਬਾਕੀ ਅਜੇ ਨਹੀਂ ਮੰਨਣਗੇ। ਬਾਕੀ ਨਾਗਪੁਰ, ਪੁਣੇ, ਔਰੰਗਾਬਾਦ, ਉਹ ਕਹਿੰਦੇ 33% ਫਲਾਈਟ ਕੈਨ ਆਪਰੇਟ, ਬਟ ਇਹ ਡਿਪੈਂਡ ਕਰਦਾ ਵਾਇਰਸ ਤੇ ਬਿਹੇਵੀਅਰ ਤੇ।
ਹਾਂਜੀ, ਉਸ ਨੂੰ ਤੇ ਕੋਈ ਪ੍ਰੈਡਿਕਟ ਨਹੀਂ ਕਰ ਸਕਦਾ ਨਾ ਜੀ, ਅਜੇ
ਕੋਈ ਨਹੀਂ ਪ੍ਰੈਡਿਕਟ ਕਰ ਸਕਦਾ। ਮੰਨ ਲਓ ਕੱਲ ਦੇਖੋ ਜੀ, ਵਾਇਰਸ ਵੀ ਕਿੱਥੋਂ ਆਇਆ? ਇੰਡੀਆ 'ਚ ਵਾਇਰਸ ਸੀਗਾ ਨਹੀਂ, ਚਾਈਨਾ ਤੋਂ ਸਾਡੀਆਂ ਫਲਾਈਟਸ ਆਈਆਂ ਨੇ ਉਹਦੇ 'ਚ ਆਇਆ, ਜਾਂ ਯੂਰਪ ਤੋਂ ਫਲਾਈਟਸ ਆਈਆਂ ਨੇ, ਜਾਂ ਇਰਾਨ ਤੋਂ ਜਿੱਥੋਂ ਉੱਥੋਂ ਹੀ ਆਇਆ ਨਾ ਬਾਹਰੋਂ, ਸਾਨੂੰ ਲੋਕਡਾਊਨ ਵੀ ਉਸ ਲਈ ਕਰਨਾ ਪਿਆ। ਸੋ ਲੋਕਡਾਊਨ ਕਰਨ ਵਕਤ ਵੀ ਵਰ ਏਬਲ ਟੂ ਟੇਕ ਇਫੈਕਟਿਵ ਮੈਜਰਸ। ਹੁਣ ਸਾਡੀ ਇਕੁਅਲ ਕੋਸ਼ਿਸ਼ ਹੈ ਕਿ ਲੋਕਡਾਊਨ ਨੂੰ ਲਿਫਟ ਕਰਨ ਦੇ ਵਕਤ ਅਸੀਂ ਇਸ ਤੌਰ ਤਰੀਕੇ ਨਾਲ ਕਰੀਏ ਸੋ ਦੈਟ ਦੇਰ ਇਜ਼ ਮਿਨੀਮਮ ਕੋਲੈਟਰਲ ਡੈਮੇਜ।
ਪੁਰੀ ਸਾਹਿਬ, ਮੈਂ ਇੱਕ ਇਸ ਗੱਲ ਤੇ ਥੋੜਾ ਜਿਹਾ ਕਰਨਾ ਚਾਹੁੰਦੀ ਸੀ ਗੱਲ। ਤੁਸੀਂ ਕਹਿ ਰਹੇ ਸੀ ਕਿ ਇਹ ਕਿਸੇ ਦੀ ਇੰਟਾਈਟਲਮੈਂਟ ਨਹੀਂ ਹੁੰਦੀ, ਅਸੀਂ ਕੋਸ਼ਿਸ਼ ਹੀ ਕਰ ਸਕਦੇ ਹਾਂ, ਲੇਕਿਨ ਜਿਹੜਾ ਬੰਦਾ ਕਿਸੇ ਜਗ੍ਹਾ ਤੇ ਮੁਸੀਬਤ 'ਚ ਫਸਿਆ ਉਹ ਤੇ ਆਪਣੇ ਦੇਸ਼ ਦੀ ਕੇਂਦਰੀ ਸਰਕਾਰ ਵੱਲ ਹੀ ਮੂੰਹ ਕਰਕੇ ਖੜਾ ਹੋਏਗਾ ਨਾ ਜੀ, ਜਿਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਦੇ ਮੁਖੀ ਵੱਲ ਦੇਖਦੇ ਹੋ ਜਦ ਕੋਈ ਮੁਸੀਬਤ ਆ ਜਾਂਦੀ ਹੈ। ਸੋ ਉਹਨਾਂ ਦੀ ਇਹ ਆਸ ਹੈ ਕਿ ਤੁਸੀਂ ਸੂਬਿਆਂ ਦੀਆਂ ਸਰਕਾਰਾਂ ਦੇ ਨਾਲ ਇਸ ਮਸਲੇ ਨੂੰ ਆਪਣੇ ਪੱਧਰ ਤੇ ਸੁਲਝਾਓ ਤੇ ਉਹਨਾਂ ਵਾਸਤੇ ਹੱਲ ਲੈ ਕੇ ਆਓ।
ਸਾਰੀ ਗੱਲ ਠੀਕ ਹੈ, ਇਹ ਇੰਡੀਵਿਜੁਅਲ, ਮੈਂ ਵੀ ਜਦੋਂ ਅਧਿਕਾਰੀ ਸੀਗਾ 40 ਸਾਲ, ਮੈਂ 36 ਸਾਲ 38 ਸਾਲ ਨੌਕਰੀ ਕੀਤੀ ਹੈ ਵਿਦੇਸ਼ ਮੰਤਰਾਲੇ 'ਚ, ਫੋਰਨ ਸਰਵਿਸ, ਮੈਂ ਬੜੀ ਮੇਰੀ ਪੋਸਟਿੰਗ ਲੰਡਨ 'ਚ ਵੀ ਰਹੀ ਹੈ, ਮੇਰੀ ਪੋਸਟਿੰਗ ਸ਼੍ਰੀਲੰਕਾ, ਅਮਰੀਕਾ 'ਚ ਵੀ ਰਹੀ ਹੈ, ਤੇ ਮੈਂ ਲੋਕਾਂ ਨਾਲ ਗੱਲ ਕਰਦਾ ਸੀਗਾ। ਦੇਖੋ ਜੀ, ਇੰਝ ਹੈ, ਹਰੇਕ ਹਿੰਦੁਸਤਾਨੀ ਨਾਗਰਿਕ ਦਾ ਆਪਣੀ ਸਰਕਾਰ ਤੇ ਹੱਕ ਹੁੰਦਾ 100%, ਸਰਕਮਸਟਾਂਸਿਸ 'ਚ ਇਹ ਡਿਟਰਮਿਨ ਕਰਨਾ ਪੈਂਦਾ ਹੈ। ਹੁਣ ਅਸੀਂ 30,000 ਲੋਕਾਂ ਨੂੰ ਵਾਪਸ ਲਿਆਇਆ ਬਾਹਰੋਂ, 30,000 ਨੂੰ, ਓਕੇ, ਕਈਆਂ ਨੂੰ ਅਸੀਂ ਨਹੀਂ ਲਿਆ ਪਾਏ। ਕਿਉਂ ਨਹੀਂ ਲਿਆ ਪਾਏ? ਕਿਉਂਕਿ ਰਿਸੋਰਸਿਸ ਨੇ, ਵੀ ਆਰ ਸਲੋਲੀ ਪੁਟਿੰਗ ਦੋਜ਼ ਰਿਸੋਰਸਿਸ ਟੂ ਵਰਕ, ਪਰ ਰਿਸੋਰਸਿਸ ਦੀ ਗੱਲ ਨਹੀਂ ਹੈ। ਕਈ ਸਟੇਟਸ ਨੇ ਸਾਨੂੰ ਫਲੈਟ ਮਨਾ ਕਰਤਾ ਸੀਗਾ ਕਿ ਜਦੋਂ ਤੱਕ ਵਾਇਰਸ ਦਾ ਕੰਟਰੋਲ ਨਹੀਂ ਹੁੰਦਾ ਟੋਟਲ, ਅਸੀਂ ਬਾਹਰੋਂ ਲੋਕਾਂ ਨੂੰ ਨਹੀਂ ਆਉਣ ਦਿਆਂਗੇ। ਤੁਹਾਨੂੰ ਪਤਾ ਪੰਜਾਬ ਵਿੱਚ ਕੀ ਗੱਲ ਹੋਈ ਹੈ, ਕੁਛ ਲੋਕ ਪੰਜਾਬ ਤੋਂ ਨਾਂਦੇੜ ਗਏ ਹੋਏ ਸੀਗੇ
ਜੀ, ਬਿਲਕੁਲ
ਬੜਾ ਪ੍ਰੈਸ਼ਰ ਆਇਆ ਲੋਕਾਂ ਨੇ ਇਨਕੋ ਵਾਪਸ ਲਾਓ, ਕਈਆਂ ਨੇ ਕਿਹਾ ਨਹੀਂ ਨਹੀਂ ਹੁਣ ਤੇ ਐਗਰੀਕਲਚਰ ਵਾਸਤੇ ਫਸਲ ਦਾ ਸੀਜ਼ਨ ਹੈ ਇਹਨਾਂ ਨੂੰ ਵਾਪਸ ਲਾਓ, ਤੇ ਸਭ ਨੇ ਕਿਹਾ ਇਹਨਾਂ ਨੂੰ ਟੈਸਟ ਕੀਤਾ, ਜਦੋਂ ਆਏ ਵਾਪਸ ਉਹਨਾਂ ਚੋਂ 2000 ਨਿਕਲੇ ਕੋਵਿਡ ਪੋਜ਼ਿਟਿਵ ਕੇਸਿਸ, ਉਹਦਾ ਕੀ ਰਿਐਕਸ਼ਨ ਹੋਇਆ? ਹੁਣ ਉਹਦੇ ਬਾਅਦ ਪੰਜਾਬ ਸਰਕਾਰ ਇਸ ਵਕਤ ਉਹਨਾਂ ਦੀ ਜਿਹੜਾ ਓਵਰਆਲ ਪਾਲਿਸੀ ਹੈ ਮੈਂ ਸਮਝ ਸਕਦਾ, ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਜੋ ਕਹਿ ਰਹੇ ਠੀਕ ਨਹੀਂ ਕਰ ਰਹੇ, ਪਰ ਉਹ ਬਹੁਤ ਰਿਸਟ੍ਰਿਕਟਿਵ ਨੇ, ਉਹ ਨਹੀਂ ਚਾਹੁੰਦੇ ਕਿ ਇਸ ਵਕਤ ਲੋਕ ਵਾਪਸ ਆਉਣ, ਤੋ ਸਾਨੂੰ ਨੈਗੋਸ਼ੀਏਟ ਕਰਨਾ ਪਏਗਾ। ਜੋ ਜਿਸ ਤੱਕ ਇਕਨੋਮਿਕ ਰਿਸੋਰਸਿਸ ਦੇ ਹੱਕ ਦੀ ਗੱਲ ਹੈ, ਰੁਚਿਕਾ ਜੀ ਤੁਸੀਂ ਆਸਟ੍ਰੇਲੀਆ 'ਚ ਬੈਠੇ ਹੋ, ਤੁਸੀਂ ਉਹਨਾਂ ਲੋਕਾਂ ਦੀ ਹਾਲਤ ਦੇਖੋ, ਮਾਈਗ੍ਰੈਂਟ ਲੇਬਰ
ਬਿਲਕੁਲ,
ਉਹਨਾਂ ਦੀ ਹਾਲਤ ਦੇਖੋ ਜਿਹੜੇ ਵਿਚਾਰੇ ਪੈਦਲ ਚੜ ਕੇ, ਇਸ ਲਈ ਸਭ ਤੋਂ ਪਹਿਲੇ ਸਾਨੂੰ ਟ੍ਰੇਨ ਚਾਲੂ ਕਰਨੀਆਂ ਪਈਆਂ ਨੇ
ਜੀ, ਬਿਲਕੁਲ,
ਜੋ ਟ੍ਰੇਨ ਨੂੰ ਵੀ ਅਸੀਂ ਇਸ ਲਈ ਨਹੀਂ ਵਧਾ ਸਕੇ ਕਿਉਂਕਿ ਸਟੇਟ ਗਵਰਨਮੈਂਟ ਤੋਂ ਰਿਸਟ੍ਰਿਕਸ਼ਨ ਸੀਗੀ
ਜੀ, ਬਿਲਕੁਲ,
ਮੈਂ ਸਮਝਦਾ ਉਹਨਾਂ ਮਾਈਗ੍ਰੈਂਟ ਲੇਬਰ ਦਾ ਹੱਕ ਪਹਿਲੇ ਬਣਦਾ। ਹੁਣ ਪਿਛਲੇ 2-3 ਦਿਨਾਂ ਦੀ ਅਸੀਂ ਉਹ ਪ੍ਰੋਬਲਮ ਨੂੰ ਜ਼ਿਆਦਾਤਰ ਥੋੜੇ ਕੰਟਰੋਲ 'ਚ ਲਿਆ ਰਿਹਾ, ਬਟ ਬਾਕੀ ਤੁਹਾਡੀ ਗੱਲ ਠੀਕ ਹੈ, ਅਗਰ ਕੋਈ ਇੰਡੀਵਿਜੁਅਲ ਕੇਸਿਸ ਹੈਗੇ ਜਿਹਨਾਂ ਨੂੰ ਇਕਨੋਮਿਕ ਹਾਰਡਸ਼ਿਪ ਹੈ, ਉਹ ਮੈਂ ਸਮਝਦਾ ਉਹਨਾਂ ਨੂੰ ਐਮਬੈਸੀ ਐਂਡ ਹਾਈ ਕਮਿਸ਼ਨ ਨੂੰ ਕੰਸਲਟ ਕਰਨਾ ਚਾਹੀਦਾ, ਬਟ ਐਜ਼ ਅ ਪੋਲਿਸੀ ਦੀਜ਼ ਆਰ ਪੇਡ ਆਪਰੇਸ਼ਨ, ਅਦਰਵਾਈਜ਼ ਇਹ ਆਪਰੇਸ਼ਨ ਇਸ ਸਕੇਲ ਤੇ ਹੋ ਹੀ ਨਹੀਂ ਸਕਦਾ
ਜੀ। ਪੁੱਤ ਸਾਹਿਬ, ਤੁਸੀਂ ਬਤੌਰ ਭਾਰਤ ਦੇ ਰਾਜਦੂਤ ਵੀ ਕਈ ਥਾਵਾਂ ਤੇ ਰਹੇ ਹੋ, ਉੱਥੇ ਵੀ ਤੁਸੀਂ ਕਈ ਇਵੈਕਿਊਏਸ਼ਨ ਜਾਂ ਰੈਸਕਿਊ ਮਿਸ਼ਨਸ 'ਚ ਭਾਗੀਦਾਰੀ ਤੁਹਾਡੀ ਰਹੀ ਹੋਵੇਗੀ, ਅੱਜ ਮੰਤਰੀ ਬਣ ਕੇ ਕਿਹੜਾ ਲੱਗਦਾ, ਕਿਹੜਾ ਕੰਮ ਜ਼ਿਆਦਾ ਔਖਾ ਹੈ?
ਮੈਂ ਨਹੀਂ, ਇੰਜ ਹੈ ਕਿ ਮਨੂ ਤੇ ਇੰਜ ਹੈਗਾ, ਜਿਹੜੀ ਟ੍ਰਾਂਜੀਸ਼ਨ ਹੁੰਦੀ ਹੈ ਨਾ ਫਰੋਮ ਸਿਵਲ ਸਰਵੈਂਟ ਟੂ ਅ ਮਿਨਿਸਟਰ, ਮਨੂ ਤੇ ਉਹ ਇੰਨੀ ਜਲਦੀ ਹੋ ਗਈ ਕਿ ਮਨੂ ਜ਼ਰਾ ਸੋਚਣ ਦਾ ਤੇ ਰਿਫਲੈਕਸ਼ਨ ਦਾ ਮੌਕਾ ਹੀ ਜ਼ਿਆਦਾ ਨਹੀਂ ਮਿਲਿਆ। ਮੈਂ ਕਦੀ ਕਦੀ ਸਮਝਦਾ ਕਿਉਂਕਿ ਬੰਦਾ ਨਹੀਂ ਬਦਲਦਾ, ਇੰਡੀਵਿਜੁਅਲ ਤਾਂ ਉਹੀ ਹੈ, ਪਹਿਲੇ ਤੁਸੀਂ ਐਜ਼ ਅ ਸਿਵਲ ਸਰਵੈਂਟ ਕੰਮ ਕਰਦੇ ਸੀ, ਹੁਣ ਐਜ਼ ਅ ਮਿਨਿਸਟਰ ਕਰਦੇ ਹੋ, ਉਹਦੇ ਕੋਈ ਫਰਕ ਨਹੀਂ ਪੈਂਦਾ। ਬਟ ਦੇਖੋ, ਐਟ ਦੀ ਐਂਡ ਆਫ ਦਾ ਡੇ ਯੂ ਹੈਵ ਟੂ ਵਰਕ ਇਨ ਅ ਕੋਆਪਰੇਟਿਵ ਮੈਨਰ, ਲੋਕਾਂ ਦੀ ਮਦਦ ਲੈ ਕੇ, ਇਹ ਦੇਖ ਕੇ ਕਿ ਕੀ ਕੁਛ ਹੋ ਸਕਦਾ। ਸ਼ੁਰੂ ਪਹਿਲੇ ਹਫ਼ਤੇ 'ਚ ਮੈਨੂੰ ਬੜੀ ਲੋਕਾਂ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਤੁਸੀਂ ਛੱਡਤਾ, ਮੈਂ ਕਿਹਾ ਬਿਲਕੁਲ ਹੋ ਹੀ ਨਹੀਂ ਸਕਦਾ। ਦੇਖੋ, ਅਸੀਂ ਸ਼ੁਰੂ ਕੀਤਾ ਸੀਗਾ, 64 ਫਲਾਈਟਸ ਆਈਆਂ 12 ਕੰਟਰੀ ਤੋਂ, ਅੱਜ ਨੰਬਰ ਆਫ ਕੰਟਰੀ ਜਿੱਥੋਂ ਲੋਕਾਂ ਨੂੰ ਲਿਆ ਰਿਹਾ 50 ਹੋ ਗਈਆਂ ਨੇ। ਕਈ ਜਗ੍ਹਾ ਮੈਨੂੰ ਮੇਰਾ ਟੈਲੀਫੋਨ 24 ਘੰਟੇ ਵੱਜਦਾ, ਕਈ ਲੋਕਾਂ ਨੂੰ ਜਦੋਂ ਆਉਂਦੇ ਨੇ ਤਾਂ ਮੈਂ ਕੀ ਕਰਨਾ, ਮੈਂ ਕਿਹਾ ਬਈ ਅਗਰ ਵਾਕਈ ਗੱਲ ਧਾਰ, ਮੈਂ USA 'ਚ ਸ਼ਿਕਾਗੋ 'ਚ ਮੈਂ ਆਪਣੇ ਕੌਂਸਲ ਜਨਰਲ ਨੂੰ ਫੋਨ ਕੀਤਾ, ਮੈਂ ਕਿਹਾ ਬਈ ਗੁਰਦੁਆਰਿਆਂ ਨੂੰ ਕਹੋ, ਬਾਕੀ ਜਿਹੜੇ ਸਮਾਜ ਸੇਵਾ ਕਰਦੇ ਨੇ ਉਹਨਾਂ ਨੂੰ ਕਹੋ, ਤੇ ਸਾਰਿਆਂ ਨੇ ਮਦਦ ਕੀਤੀ, ਬੜੀ ਮਦਦ ਕੀਤੀ ਹੈ। ਕਈ ਲੋਕ ਟੂਰਿਸਟ ਗਏ ਸੀ, ਫਸ ਗਏ ਸੀ, ਪੈਸੇ ਨਹੀਂ ਸੀਗੇ, ਬੈਂਕਿੰਗ ਚੈਨਲ ਵੀ ਕੰਮ ਕਰ ਰਹੇ ਸੀਗੇ, ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਸਾਡੇ ਮਿਸ਼ਨਜ਼ ਨੇ ਜੋ ਕੰਮ ਕੀਤਾ, ਸਰਕਾਰ ਦੀਆਂ ਜਿਹੜੀਆਂ ਏਜੰਸੀਜ਼ ਹੈਗੀਆਂ ਉਹਨਾਂ ਨੇ ਜੋ ਕੰਮ ਕੀਤਾ, ਟੋਟਲ ਕੋਆਪਰੇਟਿਵ ਐਫਰਟ NGOs ਨੇ ਬਹੁਤ ਸੋਹਣੇ ਤਰੀਕੇ ਨਾਲ ਇੱਕ ਬੜੀ ਮੁਸ਼ਕਲ ਸਿਚੁਏਸ਼ਨ ਨੂੰ ਸੰਭਾਲਣੇ ਦੀ ਕੋਸ਼ਿਸ਼ ਕਰ ਰਿਹਾ
ਜੀ। ਬਿਲਕੁਲ ਦਰੁਸਤ ਫਰਮਾ ਰਹੇ ਹੋ ਪੁਰੀ ਸਾਹਿਬ। ਮੈਂ ਇੱਕ ਗੱਲ ਇਹ ਕਰਨਾ ਚਾਹੁੰਦੀ ਸੀ ਕਿ 16 ਅਪ੍ਰੈਲ ਨੂੰ ਮਿਨਿਸਟਰੀ ਆਫ ਸਿਵਲ ਏਵੀਏਸ਼ਨ ਜਿਹੜੀ ਭਾਰਤ ਦੀ ਹੈ, ਉਹਨੇ ਇੱਕ ਆਫਿਸ ਮੈਮੋਰੈਂਡਮ ਜਾਰੀ ਕੀਤਾ ਸੀ ਕਿ ਲੋਕਡਾਊਨ ਪੀਰੀਅਡ 1 ਤੇ ਲੋਕਡਾਊਨ ਪੀਰੀਅਡ 2 ਦੇ ਦੌਰਾਨ ਜਿੰਨੇ ਲੋਕਾਂ ਦੀਆਂ ਟਿਕਟਾਂ ਘਰੇਲੂ ਜਾਂ ਫਿਰ ਅੰਤਰਰਾਸ਼ਟਰੀ ਉਡਾਨਾਂ ਦੀਆਂ ਬੁੱਕ ਹੋਈਆਂ ਉਹਨਾਂ ਨੂੰ ਫੁੱਲ ਰਿਫੰਡ ਦਿੱਤਾ ਜਾਵੇ 3 ਹਫ਼ਤਿਆਂ ਦੇ ਅੰਦਰ ਅੰਦਰ। ਲੇਕਿਨ ਵਿਦੇਸ਼ਾਂ ਦੇ ਵਿੱਚ, ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲੇ ਏਅਰ ਇੰਡੀਆ ਦੇ ਗਾਹਕਾਂ ਨੇ ਸਾਨੂੰ ਦੱਸਿਆ ਹੈ ਕਿ ਇਸ ਤੋਂ ਬਾਅਦ ਏਅਰ ਇੰਡੀਆ ਦੀ ਇੱਕ ਆਪਣੀ ਨੋਟੀਫਿਕੇਸ਼ਨ ਆਈ ਕਿ ਉਹ ਜਿਹੜਾ ਆਰਡਰ ਸੀਗਾ ਉਹ ਸਿਰਫ ਉਹਨਾਂ ਟਿਕਟਾਂ ਤੇ ਲਾਗੂ ਹੁੰਦਾ ਜਿਹੜੀਆਂ ਭਾਰਤ ਦੇ ਅੰਦਰ ਬੁੱਕ ਹੋਈਆਂ ਤੇ ਪੇਮੈਂਟ ਵੀ ਭਾਰਤ ਦੇ ਅੰਦਰ ਉਹਨਾਂ ਦੀ ਕੀਤੀ ਗਈ ਹੈ।
ਦੋ ਚੀਜ਼ਾਂ ਹੈਗੀਆਂ, ਇਹਨਾਂ ਦਾ ਥੋੜੀ ਕੰਪਲਿਕੇਟਿਡ ਸਿਸਟਮ ਹੈ।
ਮੈਂ ਮਾਫੀ ਚਾਹਦੀ, ਮੈਂ ਜ਼ਰਾ ਸਵਾਲ ਆਪਣਾ ਮੁਕੰਮਲ ਕਰ ਲਵਾਂ। ਮੈਂ ਬਸ ਇੰਨਾ ਮੈਂ ਬਸ ਇਹ ਪੁੱਛਣਾ ਚਾਹ ਰਹੀ ਸੀ ਕਿ ਮਿਨਿਸਟਰੀ ਆਫ ਸਿਵਲ ਏਵੀਏਸ਼ਨ ਭਾਰਤ ਸਰਕਾਰ ਉਸਦੇ ਤਹਿਤ ਏਅਰ ਇੰਡੀਆ ਕੰਮ ਕਰਦੀ ਹੈ, ਤੇ ਏਅਰ ਇੰਡੀਆ ਹੀ ਮਿਨਿਸਟਰੀ ਆਫ ਸਿਵਲ ਏਵੀਏਸ਼ਨ ਦੀ ਇਸ ਗੱਲ ਦੇ ਖਿਲਾਫ ਵਰਜ਼ੀ ਨਹੀਂ ਕਰ ਰਹੀ ਕਿ ਇਹ ਉਲੰਘਣਾ ਨਹੀਂ ਹੈ ਤੁਹਾਡੇ ਨੋਟੀਫਿਕੇਸ਼ਨ ਦੀ?
ਨਹੀਂ, ਇਹਦੇ ਕੋਈ ਮਿਸਅੰਡਰਸਟੈਂਡਿੰਗ ਹੈਗੀ, ਲੈਟ ਮੀ ਟ੍ਰਾਈ ਟੂ ਐਕਸਪਲੇਨ
ਜੀ।
ਏਅਰਲਾਈਨ ਦਾ ਜਿਹੜਾ ਬੁਕਿੰਗ ਸਿਸਟਮ ਹੁੰਦਾ ਨਾ, ਉਹ ਥੋੜਾ ਜਿਹਾ ਕੰਪਲਿਕੇਟਿਡ ਹੈ
ਜੀ ਜੀ।
ਅੱਜ ਤਰੀਕ ਹੋ ਗਈ 25 ਮਈ, 25 ਮਈ ਨੂੰ, ਅੱਜ 25 ਮਈ ਨੂੰ ਛੱਡੋ, ਮੰਨ ਲਓ ਜਨਵਰੀ ਦੇ ਤੁਸੀਂ ਬੁਕਿੰਗ ਕੀਤੀ ਹੈ, ਅਗਰ ਜਨਵਰੀ ਤੁਸੀਂ ਬੁਕਿੰਗ ਕੀਤੀ ਹੈ ਤੇ ਤੁਸੀਂ ਅਗਰ 6 ਮਹੀਨੇ ਬਾਅਦ ਟਰੈਵਲ ਕਰਨਾ ਤਾਂ ਤੁਹਾਨੂੰ ਕਨਸੈਸ਼ਨਲ ਫੇਅਰ ਮਿਲਿਆ
ਜੀ ਬਿਲਕੁਲ
ਏਪੈਕਸ ਦਾ, ਬਿਕੋਜ਼ ਡਾਇਨਾਮਿਕ ਬੁਕਿੰਗ ਹੁੰਦੀ ਹੈ। 6 ਮਹੀਨੇ ਪਹਿਲੇ ਕਰੋਗੇ ਤੁਹਾਨੂੰ ਉਹ ਪ੍ਰਾਈਸ ਬੈਂਡ ਹੁੰਦਾ ਹੈ, ਟਿਕਟ ਕੋ ਹੋ ਸਕਦੀ 1,000 ਡਾਲਰ ਦੀ ਵੀ ਤੇ $2,000 ਦੀ ਵੀ। ਤੇ ਉਹ ਹੈਗਾ ਇਹ ਜੋ ਅਸੀਂ ਐਡਵਾਈਜ਼ਰੀ ਇਸ਼ੂ ਕੀਤੀ ਸੀ, ਡਾਇਰੈਕਟਿਵ ਇਸ਼ੂ ਕੀਤੀ ਸੀ, ਉਹ ਇੱਕ ਸਪੈਸੀਫਿਕ ਸਿਚੁਏਸ਼ਨ ਵਾਸਤੇ ਕੀਤੀ ਸੀ ਕਿ ਅਗਰ ਮੰਨ ਲਓ ਤੁਸੀਂ ਲੋਕਡਾਊਨ ਦੇ ਦੌਰਾਨ, ਮੰਨ ਲਓ ਤੁਸੀਂ 23 ਮਾਰਚ ਨੂੰ ਲੋਕਡਾਊਨ ਹੋਇਆ, ਤੁਸੀਂ 21 ਤਰੀਕ ਨੂੰ ਟਿਕਟ ਖਰੀਦੀ ਹੈ ਤੇ 23 ਨੂੰ ਹੋ ਗਿਆ, ਤਾਂ ਅਸੀਂ ਕਿਹਾ ਉਹਨਾਂ ਨੂੰ ਤੁਸੀਂ ਵਾਪਸ ਕਰੋ ਪੈਸੇ, ਰਿਫੰਡ ਕਰੋ। ਦੂਜੀ ਚੀਜ਼ ਅਸੀਂ ਇਹ ਕਹੀ ਸੀ ਅਗਰ ਲੋਕਡਾਊਨ ਦੇ ਦੌਰਾਨ, ਹੁਣ ਇੱਕ ਏਅਰਲਾਈਨ ਹੈਗੀ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ, ਬਿਲਕੁਲ ਅਸੀਂ ਸਪਸ਼ਟ ਕੀਤਾ ਸੀ ਕਿ ਜਦ ਤੱਕ ਲੋਕਡਾਊਨ ਰਹੇਗਾ ਕੋਈ ਟਿਕਟਿੰਗ ਨਹੀਂ ਹੋ ਸਕਦੀ, ਔਰ ਕਰੋਗੇ ਤੇ ਤੁਹਾਨੂੰ ਤੁਹਾਡੀ ਆਪਣੀ ਉਹ ਹੈ। ਉਹਨਾਂ ਨੇ 6 ਅਪ੍ਰੈਲ ਤੋਂ ਬੁਕਿੰਗ ਆਪਣੀ ਓਪਨ ਕਰਤੀ।
ਅੰਤਰਰਾਸ਼ਟਰੀ ਟਿਕਟਾਂ ਦੀ ਗੱਲ ਕਰ ਰਹੇ
ਕਦੋਂ ਕਲੀਅਰ ਸੀਗਾ ਕਿ ਬੁਕਿੰਗ ਹੋ ਹੀ ਨਹੀਂ ਸਕਦੀ। ਹੁਣ ਇੰਡੀਵਿਜੁਅਲ ਕੇਸਿਸ ਜਿਹੜੇ ਹੈਗੇ, ਇੰਡੀਵਿਜੁਅਲ ਕੇਸਿਸ ਅਗਰ ਤੇ ਉਹ ਲੋਕਡਾਊਨ ਦੇ ਵਿਚਕਾਰ ਹੁੰਦੇ, ਉਹਨਾਂ ਨੂੰ ਰਿਫੰਡ ਮਿਲੇਗਾ। ਅਗਰ ਕੋਈ ਕੇਸ ਵਿੱਚ ਪ੍ਰੋਬਲਮ ਹੋਈ, ਉਹਨਾਂ ਨੂੰ ਕਹੋ ਬੜੀ ਖੁਸ਼ੀ ਨਾਲ ਮੈਨੂੰ ਅਪਰੋਚ ਕਰਨ, ਮੇਰੇ ਮਿਨਿਸਟਰੀ ਨੂੰ ਅਪਰੋਚ ਕਰਨ, ਜਿਹੜੇ ਇਸ ਡੈਫੀਨੇਸ਼ਨ ਦੇ ਅੰਦਰ ਆਉਂਦੇ ਨੇ। ਪਰ ਅਗਰ ਉਸ ਪ੍ਰਾਈਸ ਵੀ, ਹੁਣ ਦੇਖੋ ਹੁਣ ਇਸ ਵਕਤ ਕੀ ਸਿਚੁਏਸ਼ਨ ਹੈ, ਇੰਟਰਨੈਸ਼ਨਲ ਫਲਾਈਟ ਤੇ ਕੋਈ ਇੰਡੀਅਨ ਏਅਰਲਾਈਨ ਬੁਕਿੰਗ ਨਹੀਂ ਲੈ ਰਹੀ, ਲੈ ਰਹੇ ਹੋਣਗੇ ਜੂਨ ਜੁਲਾਈ ਦੀ। ਬਟ ਇਸ ਦੌਰਾਨ ਅਸੀਂ ਬਿਲਕੁਲ ਸਪਸ਼ਟ ਕੀਤਾ ਸੀਗਾ ਦੈਟ ਡਿਸੀਜਨਸ ਰਿਮੇਨ ਟੂ ਬੀ ਟੇਕਨ। ਅਗਰ ਕਿਸੇ ਨੇ ਉਸਨੂੰ ਵਾਇਲੇਟ ਕੀਤਾ, ਜਦੋਂ ਅਸੀਂ ਕਿਹਾ ਕਿ ਕੋਈ ਬੁਕਿੰਗ ਨਹੀਂ ਹੋਏਗੀ, ਦੇਰ ਇਜ਼ ਅ ਲੋਕਡਾਊਨ, ਦੈਨ ਦੇਰ ਇਜ਼ ਅ ਵਾਇਲੇਸ਼ਨ, ਉਹ ਡਾਇਰੈਕਟਿਵ ਅਪਲਾਈ ਕਰੇਗਾ DGCA ਦਾ, ਉਹ ਏਅਰ ਇੰਡੀਆ ਨੂੰ ਵੀ ਅਪਲਾਈ ਕਰਦਾ ਹੈ, ਉਹ ਬਾਕੀ ਜਿਹੜੀ ਪ੍ਰਾਈਵੇਟ ਏਅਰਲਾਈਨਸ ਹੈ ਉਹਨਾਂ ਨੂੰ ਵੀ ਅਪਲਾਈ ਕਰਦਾ ਹੈ।
ਜੀ ਇਹ ਏਅਰ ਇੰਡੀਆ ਦੇ ਹਵਾਲੇ ਨਾਲ ਹੀ ਹੈ ਜੀ, ਤੁਹਾਡੀ ਉਹ ਆਫਿਸ ਮੈਮੋਰੈਂਡਮ ਨੇ ਕਿਤੇ ਸਪੈਸੀਫਾਈ ਨਹੀਂ ਕੀਤਾ ਕਿ ਟਿਕਟਾਂ ਭਾਰਤ 'ਚ ਖਰੀਦੀਆਂ ਹੋਣੀਆਂ ਚਾਹੀਦੀਆਂ। ਉਹ ਸਿਰਫ ਕਹਿੰਦਾ ਹੈ 25 ਮਾਰਚ ਤੋਂ 3 ਮਈ ਤੱਕ ਫੁੱਲ ਰਿਫੰਡ ਹੋਵੇਗਾ ਜਿਹੜੀਆਂ ਟਿਕਟਾਂ ਲੋਕਡਾਊਨ ਪੀਰੀਅਡ ਦੇ ਦੌਰਾਨ ਖਰੀਦੀਆਂ ਗਈਆਂ। ਸੋ ਲੋਕਾਂ ਦੀ
ਉਸ ਵਕਤ ਪਹਿਲੀ ਗੱਲ ਤੇ 14 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੋਂ ਲੈ ਕੇ 3 ਮਈ ਦਾ ਰਿਫੰਡ ਤਾਂ ਹੋਏਗਾ, ਬਿਕੋਜ਼ ਫਲਾਈਟਸ ਵਰ ਨਾਟ ਅਲਾਊਡ। ਕਿਸੇ ਨੇ ਅਗਰ ਟਿਕਟ ਕਲੈਕਟ ਕੀਤੀ ਹੈ, ਪੈਸੇ ਕਲੈਕਟ, ਹੀ ਵਾਸ ਡੂਇੰਗ ਸਮਥਿੰਗ ਵਿਚ ਵਾਸ ਨਾਟ ਅਲਾਊਡ। ਮੈਡਮ 23 ਮਾਰਚ ਨੂੰ ਆਲਰੇਡੀ ਲੋਕਡਾਊਨ ਡਿਕਲੇਅਰ ਹੋ ਗਿਆ ਸੀਗਾ ਪਹਿਲਾ ਵਾਲਾ, ਫਿਰ ਉਹਦਾ ਐਕਸਟੈਂਸ਼ਨ ਹੋਈ, ਤੇ ਕਿਸੇ ਨੇ ਅਪ੍ਰੈਲ ਵਿੱਚ ਟਿਕਟ ਬੁਕਿੰਗ ਕਿਸ ਤਰ੍ਹਾਂ ਕੀਤੀ, ਉਹੀ ਮੈਂ ਐਗਜ਼ਾਮਪਲ ਦੇਣਾ ਤੁਹਾਨੂੰ।
ਜੀ ਜੀ ਇਹ ਫਿਰ ਤੁਹਾਡਾ ਸੁਨੇਹਾ ਅਸੀਂ ਉਹਨਾਂ ਲੋਕਾਂ ਤੱਕ ਪਹੁੰਚਾਵਾਂਗੇ ਕਿ ਉਹ ਤੁਹਾਡੇ ਮੰਤਰਾਲੇ ਦੇ ਨਾਲ ਸੰਪਰਕ ਕਰਨ, ਕਿਉਂਕਿ ਲੋਕਾਂ ਦਾ ਇਹ ਕਹਿਣਾ ਕਿ ਏਅਰ ਇੰਡੀਆ ਉਹ ਮੰਨਦੇ ਨੇ ਕਿ ਬਹੁਤ ਮਸਰੂਫ ਹੈ, ਬਿਜ਼ੀ ਹੈ, ਲੇਕਿਨ ਥੋੜੀ ਕਸਟਮਰ ਕੇਅਰ ਦੇ ਵਿੱਚ
ਨਹੀਂ ਥੋੜੀ ਜੀ ਸਾਡੇ ਜਿਹੜੇ ਭੈਣ ਭਰਾ ਨੇ ਥੋੜੀ ਜਿਹੀ, ਉਹਨਾਂ ਨੂੰ ਵੀ ਕਹੋ ਕਿ ਜਦੋਂ ਸਿਚੁਏਸ਼ਨ ਡਿਫਿਕਲਟ ਹੁੰਦੀ ਹੈ, ਐਵਰੀਬਡੀ ਇਜ਼ ਵਰਕਿੰਗ ਅੰਡਰ ਸਟ੍ਰੈਸ, ਦੇ ਹੈਵ ਟੂ ਬੀ ਮੋਰ ਅੰਡਰਸਟੈਂਡਿੰਗ।
ਇੱਕ ਸਾਡੇ ਤੱਕ ਤੁਸੀਂ ਜਿਸ ਤਰ੍ਹਾਂ ਹੁਣੇ ਜ਼ਿਕਰ ਕੀਤਾ ਕਿ ਇੰਡੀਵਿਜੁਅਲ ਕੇਸ ਵਾਲੀ ਗੱਲ ਹੈ, ਇਹ ਹੈ ਤੇ ਇੰਡੀਵਿਜੁਅਲੀ, ਲੇਕਿਨ ਮੈਂ ਸਿਰਫ ਤੁਹਾਡੇ ਕੋਲੋਂ ਬਰੀਫਲੀ ਜਾਣਨਾ ਇਹ ਚਾਹੁੰਦੀ ਹਾਂ ਕਿ ਕਿਸੇ ਦੇ ਕੋਲੋਂ ਪੈਸੇ ਜ਼ਿਆਦਾ ਲਏ ਗਏ ਇਸ ਵੰਦੇ ਭਾਰਤ ਮਿਸ਼ਨ ਦੇ ਆਸਟ੍ਰੇਲੀਆ 'ਚ, ਤੇ ਉਹਨੂੰ ਟਿਕਟ ਜਿਹੜੀ ਹੈ ਉਸ 'ਤੇ ਅਮਾਊਂਟ ਘੱਟ ਪ੍ਰਿੰਟਡ ਹੈ, ਉਹ ਕਹਿੰਦਾ ਏਅਰ ਇੰਡੀਆ ਵਾਲੇ ਮੇਰਾ ਫੋਨ ਹੀ ਕੱਟ ਦਿੰਦੇ ਨੇ, ਉਹਨਾਂ ਦਾ ਕੀ?
ਇਹੋ ਜਿਹਾ ਕੇਸ ਹੈ, ਐਮਬੈਸੀ ਨੂੰ ਦੱਸੋ, ਮੈਨੂੰ ਦੱਸੋ, ਜੋ ਟਿਕਟ ਦਾ ਅਮਾਊਂਟ ਹੈ ਉਨੀ ਹੋਏਗੀ, ਕੋਈ ਜੋ ਪ੍ਰਿੰਟਡ ਅਮਾਊਂਟ ਉਸ ਤੋਂ ਜ਼ਿਆਦਾ ਲਏਗਾ, ਤਾਂ ਦੈਟ ਇਜ਼ ਸਮਥਿੰਗ ਔਨ ਵਿਚ ਵੀ ਵਿਲ ਟੇਕ ਸਟਰੋਂਗ ਐਕਸ਼ਨ।
ਮੇਰੇ ਕੋਲ ਟਿਕਟਾਂ ਮੌਜੂਦ ਨੇ, ਮੈਂ ਤੁਹਾਡੇ ਨਾਲ ਉਸਦੇ ਉੱਪਰ ਵੀ,
ਟਿਕਟਾਂ ਤਾਂ ਮੌਜੂਦ ਨੇ ਪਰ ਉਹ ਵੀ ਐਵੀਡੈਂਸ ਹੈ ਕਿ ਉਹਨੇ ਜ਼ਿਆਦਾ ਦਿੱਤੇ ਨੇ ਪੈਸੇ।
ਹਾਂਜੀ, ਮੈਂ
ਪੇਮੈਂਟ ਦੀ ਰਸੀਦ, ਮੰਨ ਲਓ ਤੁਸੀਂ ਟਿਕਟ ਪ੍ਰੋਡਿਊਸ ਕਰਦੇ ਹੋ, ਉਹਦੇ ਪ੍ਰਾਈਸ ਐਕਸ ਲਿਖਿਆ, ਪਰ ਤੁਸੀਂ ਕਹਿੰਦੇ ਨੇ ਮੈਂ ਤਾਂ ਜ਼ਿਆਦਾ ਦਿੱਤੇ ਨੇ, ਦਿੱਤੇ ਕਿਉਂ ਨੇ ਤੁਸੀਂ? ਪਹਿਲੇ ਤਾਂ ਇਹ ਸਵਾਲ ਪੁੱਛੋ।
ਉਹ ਪੁਰੀ ਸਾਹਿਬ, ਉਹਨਾਂ ਨੂੰ ਪੇਮੈਂਟ ਕਰਨ ਤੋਂ ਬਾਅਦ ਟਿਕਟਾਂ ਜਿਹੜੀਆਂ ਰਿਸੀਵ ਹੋਈਆਂ ਨਾ ਜੀ, ਮੇਰੇ ਖਿਆਲ ਬੋਰਡਿੰਗ ਪਾਸ,
ਉਹਨਾਂ ਨੂੰ ਕਹੋ ਜੋ ਵੀ ਹੈ ਫੈਕਟਸ ਭੇਜ ਰਹੇ, ਕਿੱਥੇ ਹੋਇਆ, ਹਾਈ ਕਮਿਸ਼ਨ ਵਿੱਚ ਵੀ ਕੰਪਲੇਂਟ ਕਰਨ, ਸਾਨੂੰ ਵੀ ਭੇਜਣ,
ਮੈਂ ਤੁਹਾਡਾ ਸੁਨਾਹ ਉਹਨਾਂ ਤੱਕ ਪਹੁੰਚਾ ਦਾਂਗੀ। ਬਹੁਤ ਬਹੁਤ ਧੰਨਵਾਦ ਜੀ। ਤੇ ਮੈਂ ਅਗਲਾ, ਅੰਤਰਰਾਸ਼ਟਰੀ ਉਡਾਨਾਂ ਕਦੋਂ ਸ਼ੁਰੂ ਕਰ ਰਹੇ ਹੋ ਜੀ ਭਾਰਤ ਤੋਂ? ਬਹੁਤ
ਆਸਟ੍ਰੇਲੀਆ, ਇਹ ਅਸੀਂ ਸਾਰੇ ਜਿਹੜੇ ਕਦਮ ਆ ਸਟੈਪ ਬਾਈ ਸਟੈਪ ਲੈ ਰਿਹਾ। ਪਹਿਲੇ ਅਸੀਂ ਵੰਦੇ ਭਾਰਤ ਮਿਸ਼ਨ ਸ਼ੁਰੂ ਕੀਤਾ, ਵੰਦੇ ਭਾਰਤ ਮਿਸ਼ਨ ਸ਼ੁਰੂ ਕਰਨ ਦੇ ਬਾਅਦ ਅਸੀਂ ਡੋਮੈਸਟਿਕ ਅੱਜ ਸ਼ੁਰੂ ਕੀਤਾ, ਤੇ ਮੈਨੂੰ ਪੂਰੀ ਉਮੀਦ ਹੈ ਅਗਰ ਜਿਸ ਤਰ੍ਹਾਂ ਹੀ ਸਿਚੁਏਸ਼ਨ ਇੰਪਰੂਵ ਕਰੇਗੀ, ਇਵੋਲਵ ਕਰੇਗੀ, ਬਿਫੋਰ ਲੌਂਗ ਅਸੀਂ ਇੰਟਰਨੈਸ਼ਨਲ ਫਲਾਈਟ ਵੀ ਕਰਾਂਗੇ, ਕਿਉਂਕਿ ਇੰਟਰਨੈਸ਼ਨਲ ਫਲਾਈਟ ਇੱਕ ਵਾਰੀ ਸ਼ੁਰੂ ਹੋ ਗਿਆ ਤਾਂ ਸਾਨੂੰ ਵੰਦੇ ਭਾਰਤ ਮਿਸ਼ਨ ਦੀ ਫਿਰ ਜ਼ਰੂਰਤ ਨਹੀਂ ਪਏਗੀ।
ਤੇ ਤੁਸੀਂ ਜਿਹੜਾ ਫੇਸਬੁੱਕ ਤੇ ਲਾਈਵ ਕੀਤਾ, ਉਹ 'ਚ ਕੁਝ ਲੋਕ ਕਹਿੰਦੇ ਸ਼ਾਇਦ ਤੁਸੀਂ ਜੁਲਾਈ ਜਾਂ ਅਗਸਤ ਬਾਰੇ ਇਸ਼ਾਰਾ ਕਰ ਰਹੇ
ਸੀ। ਮੈਂ ਤੁਹਾਨੂੰ ਸਮਝਾ ਰਿਹਾ, ਮੈਨੂੰ ਸਵਾਲ ਇਹ ਪੁੱਛਿਆ ਗਿਆ ਸੀਗਾ ਕਿ ਅਗਸਤ ਸਪਤੰਬਰ ਤੱਕ ਕਿਆ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋ ਜਾਣਗੀਆਂ ਕਿ ਅਗਸਤ ਸਪਤੰਬਰ ਤੱਕ, ਤੇ ਮੈਂ ਮੈਂ ਪੁੱਛਿਆ ਮੈਂ ਕਿਹਾ ਅਗਸਤ ਤੱਕ ਕਿਉਂ ਵੇਟ ਕਰਨਾ ਚਾਹੁੰਦੇ, ਹੋ ਸਕੇ ਤਾਂ ਪਹਿਲੇ ਹੀ ਕਰ ਦਿਆਂਗੇ।
ਤੇ ਪੁਰੀ ਸਾਹਿਬ, ਭਾਰਤ ਸਰਕਾਰ ਆਸਟ੍ਰੇਲੀਆ ਦੇ ਨਾਲ ਰਲ ਕੇ ਇੱਥੇ ਪੜ੍ਹਨ ਵਾਲੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਉਹਨਾਂ ਨੂੰ ਭਾਰਤ ਤੋਂ ਵਾਪਸ ਭੇਜਣ ਦਾ ਵੀ ਕੋਈ ਉਪਰਾਲਾ ਕਰ ਰਹੀ, ਕੋਈ ਯੋਜਨਾ?
ਦੇਖੋ, ਇਹ ਸਾਰੀਆਂ ਚੀਜ਼ਾਂ ਕੁਐਸਚਨ ਜਿਹੜੀਆਂ ਹੈਗੇ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਆ। ਰੁਚੀਕਾ ਜੀ,
ਇੱਕ ਆਖਰੀ ਜਾਂਦੇ ਜਾਂਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਪੁਰੀ ਸਾਹਿਬ, ਅਸੀਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਆਪਣਾ ਕੀਮਤੀ ਵਕਤ ਦਿੱਤਾ ਤੇ ਸਾਡੇ ਲੋਕਾਂ ਦੇ ਸਵਾਲ ਜਿਹੜੇ ਨੇ ਉਹਨਾਂ ਦੇ ਜਵਾਬ ਦਿੱਤੇ।
ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ।
Want to hear more stories like this? Listen on Apple Podcasts, Google Podcasts, Spotify, or wherever you get your podcasts from.